ਮਗਾਣੀ ਦੇ ਜੰਗ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਚੰਦ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਮਗਾਣੀ ਦੇ ਜੰਗ ਵਿਚ ਲੜ ਰਹੇ ਹਨ। ਭਾਈ ਜੀਤ ਮੱਲ ਜੀ, ਭਾਈ ਸੰਗੋ ਸ਼ਾਹ ਜੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਤਿਆਰ ਬਰਤਿਆਰ ਮਹਾਨ ਯੋਧੇ ਹਨ। ਰਣ ਭੂਮੀ ਵਿਚ ਜੂਝ ਰਹੇ ਨੇ, ਬਹੁਤ ਸਾਰੇ ਪਠਾਣਾ ਨੂੰ ਜੰਗ ਦੇ ਮੈਦਾਨ ਚ ਮਾਰਿਆ ਹੈ। ਵੈਰੀ ਦਲ ਵੱਲੋਂ ਰਾਜਾ ਹਰੀ ਚੰਦ ਹੰਡੂਰੀਆ ਬੜੀ ਦਲੇਰੀ ਨਾਲ ਵੱਧ ਕੇ ਆਇਆ। ਮਹਾਰਾਜ ਜੀ ਦੇ ਸਿੱਖਾਂ ਉੱਤੇ, ਯੋਧਿਆਂ ਉੱਤੇ ਤੀਰਾਂ ਦਾ ਮੀਂਹ ਵਰਾ ਦਿੱਤਾ। ਬਹੁਤ ਜ਼ਿਆਦਾ ਭਿਆਨਕ ਗਹਿ ਗੱਚ ਜੰਗ ਸਾਰੇ ਪਾਸੇ ਹੋ ਰਿਹਾ, ਜਿਹਦੇ ਦੌਰਾਨ ਪੀਰ ਬੁੱਧੂ ਸ਼ਾਹ ਜੀ ਦਾ ਇੱਕ ਹੋਰ ਪੁੱਤਰ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਿਆ। ਚਾਰ ਪੁੱਤਰਾਂ ਚੋਂ ਦੋ ਪੁੱਤਰ ਪੀਰ ਬੁੱਧੂ ਸ਼ਾਹ ਜੀ ਸਡੋਰੇ ਵਾਲਿਆਂ ਦੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਫਿਰ ਵੀ ਉਸੇ ਤਰ੍ਹਾਂ ਦਲੇਰੀ ਨਾਲ ਪੀਰ ਜੀ ਆਪਣੇ ਮੁਰੀਦਾਂ ਸਮੇਤ ਵੈਰੀ ਦਲ ਦੇ ਨਾਲ ਡਟੇ ਹੋਏ ਲੜ ਰਹੇ ਨੇ। ਆਓ ਪੰਗਾਣੀ ਦੇ ਜੰਗ ਦੀ ਕਥਾ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਬਾਬਾ ਜੀਤ ਮੱਲ ਜੀ, ਜਿਨ੍ਹਾਂ ਨੇ ਜੰਗ ਦੇ ਮੈਦਾਨ ਚ ਪੰਗਾਣੀ ਦੇ ਮੈਦਾਨ ਚ ਲੜ ਕੇ ਸ਼ਹੀਦੀ ਪਾਈ ਹੈ, ਉਹਨਾਂ ਦੇ ਚਰਨਾਂ ਦਾ ਧਿਆਨ, ਉਹਨਾਂ ਦੀ ਸ਼ਹਾਦਤ ਦਾ ਧਿਆਨ ਆਪਣੇ ਹਿਰਦੇ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਕਲਗੀਧਰ ਜੈਥਿਰੇ, ਹਲਵਾਈ ਸਿੱਖ ਏਕ।
ਜਿਹੜੀ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਖੜੇ ਜੰਗ ਦੇ ਮੈਦਾਨ ਨੂੰ ਵੇਖ ਰਹੇ ਨੇ, ਆਪਣੇ ਬਹਾਦਰ ਯੋਧਿਆਂ ਨੂੰ ਲੜਦਿਆਂ ਤੱਕ ਰਹੇ ਹਨ, ਉੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਇੱਕ ਹਲਵਾਈ ਸਿੱਖ, ਜਿਹੜਾ ਹਲਵਾਈ ਦੀ ਦੁਕਾਨ ਕਰਦਾ ਸੀ, ਹਲਵਾਈ ਦਾ ਕੰਮ ਕਰਦਾ ਸੀ, ਇੱਕ ਹਲਵਾਈ ਸਿੱਖ ਮਹਾਰਾਜ ਜੀ ਦੇ ਪਾਸ ਖੜਾ ਨਜ਼ਰ ਆ ਰਿਹਾ ਹੈ।
ਹੱਥ ਜੋਰ ਬੋਲਤ ਪਯੋ ਸੁਨਿਓ ਉਦਤ ਬਬੇਕ।
ਹੱਥ ਜੋੜ ਕੇ ਇਸ ਹਲਵਾਈ ਸਿੱਖ ਨੇ, ਜਿਹਦਾ ਨਾਮ ਭਾਈ ਲਾਲ ਚੰਦ ਆਉਂਦਾ ਇਤਿਹਾਸ ਵਿਚ, ਭਾਈ ਲਾਲ ਚੰਦ ਹਲਵਾਈ ਨੇ ਕਲਗੀਧਰ ਜੀ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਕੀਤੀ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਬਿਵੇਕ ਦੇ ਉਦਤ ਸਮੁੰਦਰ ਹੋ, ਕਿਰਪਾ ਕਰਕੇ ਮੇਰੀ ਬੇਨਤੀ ਸਰਵਣ ਕਰੋ।
ਸਵਈਆ ਚੰਦ ਅਧਿਕ ਲਾਲਸਾ ਮੋਏ ਹਿਰਦੇ ਮੈਂ।
ਬੇਨਤੀ ਕੀਤੀ ਭਾਈ ਲਾਲ ਚੰਦ ਜੀ ਨੇ, ਮਹਾਰਾਜ ਮੇਰੇ ਮਨ ਵਿਚ ਵੀ ਬੜੀ ਵੱਡੀ ਭਾਰੀ ਅਧਿਕ ਲਾਲਸਾ, ਅਧਿਕ ਦਾ ਮਤਲਬ ਬਹੁਤ ਜ਼ਿਆਦਾ ਲਾਲਸਾ ਇੱਛਾ ਹੈ।
ਪ੍ਰਭ ਕੀ ਕਾਮ ਅਰੂ ਰਨ ਨਾਥ,
ਮੈਂ ਆਪਣੇ ਪ੍ਰਭੂ ਜੀ ਦੇ ਕੰਮ ਆਵਾਂ, ਜੰਗ ਦੇ ਮੈਦਾਨ ਵਿਚ ਵੈਰੀਆਂ ਦੇ ਨਾਲ ਮੈਂ ਵੀ ਅੜ ਕੇ ਲੜਾਂ, ਇਹ ਮੇਰੇ ਮਨ ਦੀ ਲਾਲਸਾ ਹੈ, ਮੇਰੇ ਮਨ ਦੀ ਇੱਛਾ ਹੈ।
ਸ਼ਸਤਰ ਹੱਥ ਮੈਂ ਗਹੀ ਨਕਬੋ,
ਪਰ ਪਾਤਸ਼ਾਹ ਮੈਂ ਕਦੇ ਸ਼ਸਤਰ ਹੱਥ ਵਿਚ ਪਕੜੇ ਨਹੀਂ। ਲਾਲ ਚੰਦ ਜੀ ਹਲਵਾਈ ਸਨ, ਉਹਨਾਂ ਨੇ ਕਦੇ ਕੋਈ ਸ਼ਸਤਰ ਹੱਥ ਚ ਪਕੜ ਕੇ ਵੇਖਿਆ ਹੀ ਨਹੀਂ ਸੀ, ਸਦਾ ਹਲਵਾਈ ਦਾ ਕੰਮ ਕਰਦੇ, ਹੱਥ ਵਿਚ ਖੋਂਚਾ ਹੁੰਦਾ, ਉਹਦੇ ਨਾਲ ਸਾਰਾ ਦਿਨ ਮਠਿਆਈਆਂ ਬਣਾਉਣੀਆਂ, ਇਹ ਕੰਮ ਇਹ ਕਿਰਤ ਭਾਈ ਲਾਲ ਚੰਦ ਜੀ ਕਰਦੇ ਸਨ। ਕਹਿਣ ਲੱਗੇ ਮਹਾਰਾਜ ਮੇਰੀ ਲਾਲਸਾ ਹੈ ਕਿ ਮੈਂ ਵੈਰੀ ਨਾਲ ਜਾ ਕੇ ਅੜਾਂ, ਤੁਹਾਡੇ ਕੰਮ ਆਵਾਂ ਜੰਗ ਦੇ ਮੈਦਾਨ ਵਿਚ ਲੜ ਕੇ, ਪਰ ਮੈਂ ਕਦੇ ਕੋਈ ਸ਼ਸਤਰ ਆਪਣੇ ਹੱਥਾਂ ਵਿਚ ਪਕੜ ਕੇ ਨਹੀਂ ਵੇਖਿਆ।
ਤੋਮਰ ਤੁਪਕ ਨਬਾਨ ਕਿਰਪਾਨ,
ਨਾ ਕਦੇ ਬਰਛੀ ਹੱਥ ਚ ਫੜ ਕੇ ਵੇਖੀ ਹੈ, ਨਾ ਕਦੇ ਬੰਦੂਕ ਪਕੜ ਕੇ ਵੇਖੀ ਹੈ, ਨਾ ਹੀ ਕਦੇ ਤੀਰ ਕਮਾਨ ਚਲਾ ਕੇ ਵੇਖਿਆ ਹੈ।
ਤੋ ਹੋਤ ਉਤਸਾਹ ਬਡੋ ਉਰ,
ਮੈਂ ਕੋਈ ਸ਼ਸਤਰ ਅਸਤਰ ਚਲਾ ਕੇ ਨਹੀਂ ਵੇਖਿਆ, ਚਲਾ ਕੇ ਵੇਖਣਾ ਤਾਂ ਦੂਰ ਦੀ ਗੱਲ ਹੈ, ਫੜ ਕੇ ਵੀ ਨਹੀਂ ਵੇਖਿਆ ਕਦੇ ਕੋਈ ਸ਼ਸਤਰ, ਫਿਰ ਵੀ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਜੰਗ ਦੇ ਮੈਦਾਨ ਵਿਚ ਵੈਰੀਆਂ ਦੇ ਦਲ ਨਾਲ ਲੜਾ, ਇਹਨਾਂ ਵੈਰੀਆਂ ਨਾਲ ਲੜ ਕੇ ਇਹਨਾਂ ਨੂੰ ਭਾਜੜਾ ਪਾਵਾਂ।
ਹਤੋਂ ਰਿਪੂ ਕੋ ਕਰੋ ਬਖਾਨ,
ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜੰਗ ਦੇ ਮੈਦਾਨ ਵਿਚ ਆਪ ਜੀ ਤੇ ਚੜ ਕੇ ਆਏ ਹੋਏ ਜਿਹੜੇ ਆ ਪਠਾਨ ਦੁਸ਼ਮਣ ਨੇ, ਇਹਨਾਂ ਦੁਸ਼ਮਣਾਂ ਨੂੰ ਰਣ ਭੂਮੀ ਵਿਚ ਮਾਰ ਕੇ ਮੈਂ ਆਪਣੀ ਸੇਵਾ ਕਰ ਸਕਾਂ, ਆਪ ਜੀ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹਾਂ।
ਦਿਓ ਤੁਰੰਗਮ ਤੋ ਅਰੂ ਡੋਏ,
ਮਹਾਰਾਜ ਕਿਰਪਾ ਕਰੋ, ਮੈਨੂੰ ਘੋੜਾ ਵੀ ਦੇ ਦਿਓ ਤਾਂ ਜੋ ਮੈਂ ਘੋੜੇ ਤੇ ਸਵਾਰ ਹੋ ਕੇ ਵੈਰੀ ਨੂੰ ਜਾ ਕੇ ਵੰਗਾਰਾਂ ਤੇ ਵੈਰੀ ਨਾਲ ਜਾ ਕੇ ਲੜਾ।
ਖੜਗ ਦਿਓ ਪੁਨ ਸਿਪਰਮਾਨ,
ਮਹਾਰਾਜ ਢਾਲ ਵੀ ਦੇ ਦਿਓ ਤੇ ਤਲਵਾਰ ਵੀ ਦੇ ਦਿਓ, ਘੋੜਾ ਵੀ ਦੇ ਦਿਓ ਢਾਲ ਤੇ ਤਲਵਾਰ ਵੀ ਦੇ ਦਿਓ।
ਸ਼੍ਰੀ ਕਲਗੀ ਧਰ ਸੁਨ ਮੁਸਕਾਨੀ,
ਜਦੋਂ ਭਾਈ ਲਾਲ ਚੰਦ ਹਲਵਾਈ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੁਣ ਕੇ ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਸਕੁਰਾ ਪਏ ਕਿ ਹਲਵਾਈਆਂ ਦੇ ਹੁਣ ਸਾਧਾਂ ਨੇ ਪਹਿਲਾਂ ਕੀਤਾ ਮਹੰਤ ਕਿਰਪਾਲ ਦਾਸ ਜੀ ਦੀ ਖੇਡ ਪ੍ਰਗਟ ਹੋਈ ਹੈ ਕਿ ਸੋਟੇ ਨਾਲ ਹੀ ਆਤ ਖਾਂ ਨੂੰ ਮਾਰ ਮੁਕਾਇਆ ਹੈ, ਹੁਣ ਸਾਡੇ ਜਿਹੜੇ ਘਰ ਦੇ ਹਲਵਾਈ ਨੇ ਉਹ ਵੀ ਲੜਨਾ ਚਾਹੁੰਦੇ ਜਿਨ੍ਹਾਂ ਨੇ ਕਦੇ ਸ਼ਸਤਰ ਨਹੀਂ ਪਕੜਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾਏ ਨੇ, ਵੇਖੋ ਕਿੰਨੀ ਸਪਿਰਿਟ ਕਿੰਨੀ ਬੀਰ ਅਸੀਂ ਬਿਰਤੀ ਕਲਗੀਧਰ ਜੀ ਦੀ ਦਇਆ ਮਾਇਆ ਨਾਲ ਉਹਨਾਂ ਚ ਵੀ ਪੈਦਾ ਹੋ ਗਈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਦੇ ਤਲਵਾਰ ਚੁੱਕ ਕੇ ਨਹੀਂ ਵੇਖੀ, ਕੋਈ ਬਰਛਾ ਚੁੱਕ ਕੇ ਨਹੀਂ ਵੇਖਿਆ, ਕਦੇ ਕੋਈ ਸ਼ਸਤਰ ਅਸਤਰ ਪਕੜ ਕੇ ਨਹੀਂ ਸੀ ਵੇਖਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਲਾਲ ਚੰਦ ਦੀ ਬੇਨਤੀ ਸੁਣ ਕੇ ਮੁਸਕਰਾਏ ਹਨ।
ਕੋਤਲ ਖਰੇ ਤੁਰੰਗ ਮਹੀਰ,
ਲਾਗੇ ਮਹਾਰਾਜ ਜੀ ਦੇ ਕੋਤਲ ਖੜੇ ਸੀ ਜਿਹੜੇ ਖਾਲੀ ਘੋੜੇ ਲੈ ਕੇ ਖਲੋਤੇ ਹੁੰਦੇ ਵੀ ਜੇ ਲੋੜ ਪਵੇ ਜੰਗ ਦੇ ਮੈਦਾਨ ਚ ਕਿਸੇ ਦਾ ਘੋੜਾ ਸ਼ਹੀਦ ਹੋ ਜਾਵੇ ਤਾਂ ਬਦਲੇ ਵਿੱਚ ਉਹ ਘੋੜੇ ਖਾਲੀ ਪਹਿਲਾਂ ਹੀ ਤਿਆਰ ਕਰਕੇ ਰੱਖੇ ਹੁੰਦੇ ਸਨ। ਤਾਂ ਕੋਤਲ ਖੜਾ ਜਿਹਦੇ ਕੋਲ ਇੱਕ ਖਾਲੀ ਘੋੜਾ ਹੈ।
ਜਿਨ ਕੋ ਬਿਰਦ ਗਰੀਬ ਨਿਵਾਜਨ,
ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਬਿਰਦ ਹੈ ਗਰੀਬਾਂ ਨੂੰ ਨਿਵਾਜਣਾ, ਜਿਹੜਾ ਗਰੀਬ ਬਣ ਕੇ ਨਿਮਾਣਾ ਬਣ ਕੇ ਸਤਿਗੁਰਾਂ ਦੀ ਸ਼ਰਨ ਆ ਜਾਂਦਾ ਹੈ। ਕਲਗੀਧਰ ਸਵਾਮੀ ਜੀ ਦਾ ਆਦਿ ਜੁਗਾਦੀ ਬਿਰਦ ਹੈ ਸ਼ਰਨ ਆਇਆਂ ਨੂੰ ਗਲਣ ਲਾਣਾ, ਸ਼ਰਨ ਆਇਆਂ ਦੀ ਲਾਜ ਪਾਲਨੇ।
ਲਿਓ ਕੁਮੈ ਚੜੀਏ ਬਿਨ ਦੇਰ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹ ਲਿਆਓ। ਕੁਮੈਤ ਘੋੜਾ ਸੀ ਕੁਮੈਤ ਰੰਗ ਦਾ, ਕਹਿੰਦੇ ਕੁਮੈਤ ਘੋੜਾ ਲਿਆਓ ਲਾਲ ਚੰਦ ਹਲਵਾਈ ਜੀ ਇਸ ਘੋੜੇ ਤੇ ਚੜਨ। ਘੋੜਾ ਲੈ ਆਂਦਾ ਕੋਤਵਾਲ ਕੋਤਵਾਲ ਨੇ ਕੋਲ, ਤੋ ਸਤਿਗੁਰੂ ਜੀ ਦੇ ਹੁਕਮ ਨੂੰ ਪ੍ਰਾਪਤ ਕਰਦਿਆਂ ਸਾਰ ਭਾਈ ਲਾਲ ਚੰਦ ਜੀ ਨੇ ਘੋੜਾ ਪਕੜਿਆ ਹੈ।
ਹੁਕਮ ਪਾਏ ਗਏ ਵਾਗ ਅਰੂਡਿਓ,
ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਜਦੋਂ ਗੁਰਦੇਵ ਨੇ ਕਿਹਾ ਲਾਲ ਚੰਦ ਲੈ ਘੋੜੇ ਤੇ ਚੜ ਜਾ, ਤੋ ਲਾਲ ਚੰਦ ਨੇ ਘੋੜੇ ਦੀਆਂ ਵਾਗਾਂ ਪਕੜੀਆਂ ਤੇ ਗੁਰੂ ਆਗਿਆ ਲੈ ਕੇ ਘੋੜੇ ਤੇ ਸਵਾਰ ਹੋ ਗਏ।
ਪ੍ਰਭ ਜੂ ਦੀਜੇ ਸ਼ਸਤਰ ਬਡੇਰੇ,
ਘੋੜੇ ਤੇ ਜਦੋਂ ਬਹਿ ਗਏ ਤੇ ਭਾਈ ਲਾਲ ਚੰਦ ਜੀ ਕਹਿਣ ਲੱਗੇ ਮਹਾਰਾਜ ਦੁਸ਼ਮਣ ਨਾਲ ਲੜਨ ਜਾਣਾ ਤੇ ਸ਼ਸਤਰ ਵੀ ਦਿਓ, ਕਿਰਪਾ ਕਰਕੇ ਮੈਨੂੰ ਕੋਈ ਨਾ ਕੋਈ ਸ਼ਸਤਰ ਅਸਤਰ ਵੀ ਦਿਓ, ਜਿਹੜਾ ਸ਼ਸਤਰ ਪਕੜ ਕੇ ਮੈਂ ਰਣ ਤੱਤੇ ਚ ਦੁਸ਼ਮਣ ਨਾਲ ਜਾ ਕੇ ਲੜ ਸਕਾਂ।
ਤੋਮਰ ਕਿਦੋਂ ਤੁਪਕ ਤਨਕ ਤੀਰ,
ਚਾਹੇ ਕੋਈ ਬਰਛੀ ਦੇ ਦਿਓ, ਚਾਹੇ ਬੰਦੂਕ ਦੇ ਦਿਓ, ਚਾਹੇ ਤੀਰ ਕਮਾਨ ਦੇ ਦਿਓ।
ਕਿ ਜੋ ਮੈਂ ਹਤੋਂ ਕਿ ਦਿਓ ਸ਼ਮਸ਼ੇਰ,
ਮਹਾਰਾਜ ਜੀ ਸ਼੍ਰੀ ਸਾਹਿਬ ਦੇ ਦਿਓ ਜਿਹਦੇ ਨਾਲ ਜਾ ਕੇ ਮੈਂ ਵੈਰੀ ਨੂੰ ਜੰਗ ਦੇ ਮੈਦਾਨ ਚ ਹੱਥੋਂ ਮਾਰ ਸਕਾਂ। ਕੋਈ ਇਹੋ ਜਿਹਾ ਸ਼ਸਤਰ ਅਸਤਰ ਜਿਹੜਾ ਆਪ ਜੀ ਨੂੰ ਚੰਗਾ ਲੱਗੇ ਉਹ ਸ਼ਸਤਰ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦਿਓ।
ਬਿਗਸਤ ਖੜਗ ਸਿਪਰ ਤਬ ਬਖਸ਼ੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਚਿਹਰਾ ਖਿੜਿਆ ਹੋਇਆ ਕਲਗੀਧਰ ਸਵਾਮੀ ਜੀ ਦਾ ਪ੍ਰਸੰਨ ਹੋ ਕੇ ਲਾਲ ਚੰਦ ਹਲਵਾਈ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਤਲਵਾਰ ਤੇ ਢਾਲ ਬਖਸ਼ਿਸ਼ ਕੀਤੀ ਹੈ।
ਪੂਜਤ ਪਯੋ ਹਤਨ ਕੋ ਦਾਏ,
ਜਦੋਂ ਢਾਲ ਤੇ ਕਿਰਪਾਨ ਲਾਲ ਚੰਦ ਨੂੰ ਫੜਾਉਣ ਲੱਗੇ ਤੇ ਲਾਲ ਚੰਦ ਪੁੱਛਦਾ ਵੀ ਇਹ ਚਲਾਉਣੀ ਕਿਵੇਂ, ਢਾਲ ਤੇ ਕਿਰਪਾਨ ਦਾ ਵਾਰ ਕਰਨਾ ਕਿਵੇਂ ਆ, ਢਾਲ ਦੀ ਕੀ ਵਰਤੋਂ ਹੈ ਤੇ ਜਿਹੜੀ ਤਲਵਾਰ ਹੈ ਇਹਦੇ ਵਾਰ ਕਿਵੇਂ ਕਰਨੇ ਨੇ, ਬੈਠਿਆਂ ਮੌਕੇ ਤੇ ਪੁੱਛਣ ਲੱਗਾ ਕਿਉਂਕਿ ਕਦੇ ਪਹਿਲਾਂ ਢਾਲ ਤਲਵਾਰ ਫੜ ਕੇ ਵੀ ਨਹੀਂ ਸੀ ਵੇਖੀ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਚਲਾਣ ਵਾਸਤੇ ਪੁੱਛਣ ਲੱਗਾ,
ਕਿਸ ਕਰ ਸਿਪਰ ਗਾਉ ਕਿਸ ਮੈਂ ਅਸ,
ਮਹਾਰਾਜ ਕਿਹੜੇ ਹੱਥ ਚ ਢਾਲ ਫੜਾਂ ਤੇ ਕਿਹੜੇ ਹੱਥ ਚ ਤਲਵਾਰ ਫੜਾਂ, ਇਹ ਵੀ ਪੁੱਛਿਆ। ਮਹਾਰਾਜ ਢਾਲ ਕਿਹੜੇ ਹੱਥ ਵਿਚ ਪਕੜਾਂ, ਤਲਵਾਰ ਕਿਸ ਹੱਥ ਵਿਚ ਪਕੜਾਂ,
ਕਿਮ ਮਾਰੋ ਮੁਝ ਦਿਓ ਬਤਾਏ,
ਆਪ ਦੀ ਕਿਰਪਾ ਕਰਕੇ ਮੈਨੂੰ ਦੱਸੋ ਵੀ ਮੈਂ ਮਾਰਾਂ ਕਿਵੇਂ, ਤਲਵਾਰ ਦਾ ਵਾਰ ਕਿਵੇਂ ਕਰਾਂ, ਉਹਦਾ ਤਰੀਕਾ ਉਹਦੀ ਜੁਗਤੀ ਵੀ ਆਪ ਦੀ ਕਿਰਪਾ ਕਰਕੇ ਮੈਨੂੰ ਦੱਸ ਦਿਓ।
ਦੇਖਤ ਸੁਨਤ ਦੋਨ ਦਿਸ਼ਨ ਕੇ ਪਟ,
ਦੋਹਾਂ ਦਿਸ਼ਾਵਾਂ ਦੇ ਸੂਰਮੇ ਵੇਖ ਰਹੇ ਨੇ। ਜਦੋਂ ਭਾਈ ਲਾਲ ਚੰਦ ਜੀ ਘੋੜੇ ਤੇ ਬੈਠੇ ਤਲਵਾਰ ਢਾਲ ਜਦੋਂ ਫੜਾਈ ਤੇ ਉਹ ਵੀ ਪੁੱਛ ਰਿਹਾ ਵੀ ਢਾਲ ਕਿਹੜੇ ਹੱਥ ਚ ਫੜਨੀ ਤੇ ਤਲਵਾਰ ਕਿਹੜੇ ਹੱਥ ਵਿਚ, महाराज जी दे सूरमे भी वेख रहे ने उधर पहाड़िया दी भी निगाह ओ भी निगाह मार के वेख रहे ने भी ये की हो रहा है।
हसे परस पर पुन बिस्माए
और जेड़े सूरमे ने वो आपस विच हसदे ने ते नाले हैरान हुंदे ने कहंदे वेखो ये भी मौके ते ढाल तलवार अज ही फड़ी ते अज ही लड़न आउण लगा ये की लड़ेगा ये किवें जंग करेगा ये वेख वेख के जिन्ने सिपाही ने हस रहे ने नाले हैरान हो रहे ने।
अजब चरित्र प्रभु के लखियते
और महाराज जी दे जेड़े योधे ने ओ कलगीधर जी दे ना चरित्रा नू वेख के कहंदे अजब चरित्र सतगुरु दसवें पातशाह दे जेड़े चरित्र हन ए अजब हन आश्चर्य कर देण वाले हैरान कर देण वाले हन।
जिम चिड़ियन ते बाज तुराए
जिवें सतगुरु जी ने चिड़िया तो बाज तुड़ाए अंबाले दी धरती ते कलगियां वाले पातशाह ने प्रतख करके विखाया सी चिड़िया तो जिवें बाज तड़ाए हन।
सतगुर कहो सिपर गौ बामी
अज ओ ही गल है भी अज चिड़ी वांगू है लाल चंद पठान सामने बाजा वांगू ने ते चिड़ी नू महाराज बल दे रहे ने बाजा नाल लड़न वास्ते बाजा नू मारन वास्ते। भाई लाल चंद नू कलगीधर पातशाह जी महाराज जी कहण लगे लाल चंद खब्बे हाथ विच ढाल फड़ लै ते सजे हाथ विच तलवार पकड़ लै।
दाएं बिखे गौ शमशेर
दाहे दा मतलब हुंदा सजा हाथ सजे हाथ दे विच शमशीर पकड़ लै।
या तवाए सनमुख होए रिपके
और अपना घोड़ा तेज करके दुश्मन दे सामने चला जा वैरी दे सामने चला जा जिथे वैरी लड़ रहे हन।
रोको वार जे करे अगेर
ए वैरी तेरे ते वार करे ते वार नू अपनी ढाल ते रोक लई ए ढाल हुंदी है वैरी वल्लों कीते वार नू रोकण वास्ते। जे वैरी किसे शस्त्र दा वार करे तलवार दा नेजे दा जां गोली दा ता इस ढाल दे उत्ते वैरी दे वार नू रोक लवे।
बल ते खड़ग मार निज करते
ते वैरी दे वार नू ढाल ते रोक के सजे हाथ विच फड़ी हुई श्री साहब नाल बल नाल वार करी तेजी नाल वार करके वैरी दा सिर वड के सुट देवे।
करो फते बन के समशेर
और शेर बन के जंग दे मैदान च वैरी नू मार के फते प्राप्त कर जित प्राप्त करके आ।
हुक्म पाए कर गै सुचेत पा
कलगीधर जी दा हुक्म प्राप्त करके भाई लाल चंद जी ढाल ते तलवार हाथां विच पकड़ के बड़े सुचेत ते सावधान हो के चले हन।
रण सन मुक होए चले दलेर
बड़ी दलेरी बड़ा हौसला वेखो सारी जिंदगी हलवाई दा कम कीता कित्थों आ गई ओ दलेरी। कलगियां वाले पातशाह ने बख्शिश कीती है दलेरी ए हौसला लड़न दा धीरज कलगीधर जी ने बख्शिश कीता है। भाई लाल चंद जी बड़ी दलेरी नाल बड़ी बहादुरी नाल जंग दे मैदान विच अगे वध के आए हन।
हो तो मीर खां नाम खरोरण
पठाणा दे विच एक पठान सी जिहदा नाम सी मीर खान बड़ा दलेर कहाउंदा अपने आप नूं मीर खान। महाराज जी दे बड़े योधे ने जख्मी कीते बड़िया नूं शहीद कीता सी बड़ा दलेर ते मर्द कहाण वाला सूरमा है मीर खान।
तिस पर जाए परयो बल तार
भाई लाल चंद जी दी निगाह विच एही रड़कदा सी सामने ओदे ते आण के पै गए ओनू ही आके बंगारिया भाई लाल चंद ने मीर खान नू।
तुर कह रामी लवण खरो रहो
वकार के कहण लगे भाई लाल चंद जी कहंदे ओ तुरकड़िया नमक हरामिया खलोता रह हुण जंग दे मैदान च इस जगह नू छड़ के ना जावी।
गरजे ओके हर जिम ललकार
भाई लाल चंद ने जदों गरज मारी जिवें कोई बब्बर शेर गरजदा हुंदा बब्बर शेर दी गरज वांगू कहिंदे भवक मारी है भाई लाल चंद ने मीर खान दे उत्ते।
उत भीखण खां देख पुकारियो
उधर भीखण खां सी पठाणा दा जरनैल उन्हें जदों वेख्या भी इक हलवाई क्योंकि पता ते सीगा इन्हां नूं पौंटा साहब रहिंदे सी भाई लाल चंद दी दुकान ते जाके मठियाईयां खांदे रहे हलवाई आए इस करके पता सी उन्हां पठाणा नूं ਪੀਖਣ ਖਾਂ ਬੋਲਿਆ ਕਹਿਣ ਲੱਗਾ
ਜਾਤ ਅਰੋੜਾ ਬਿਨ ਹਥਿਆਰ
ਕਹਿਣ ਲੱਗਾ ਉਹ ਮੀਰ ਖਾਨ ਇਹ ਅਰੋੜੇ ਬਰਾਦਰੀ ਨਾਲ ਸੰਬੰਧ ਰੱਖਣ ਵਾਲਾ ਜਿਹਨੇ ਕਦੇ ਹਥਿਆਰ ਫੜ ਕੇ ਨਹੀਂ ਵੇਖਿਆ ਜਿਹਨੇ ਕਦੇ ਤਲਵਾਰ ਪਕੜ ਕੇ ਨਹੀਂ ਵੇਖੀ
ਅਬ ਦੀਨੇ ਇਸ ਖੜਗ ਸਿਪਰ ਗੁਰ
ਹੁਣੇ ਹੁਣੇ ਹੀ ਇਹਨਾਂ ਨੂੰ ਗੁਰੂ ਜੀ ਨੇ ਤਲਵਾਰ ਦਿੱਤੀ ਆ ਢਾਲ ਦਿੱਤੀ ਅੱਜ ਤੋਂ ਪਹਿਲਾਂ ਕਦੇ ਨੇ ਤਲਵਾਰ ਤੇ ਢਾਲ ਫੜ ਕੇ ਵੀ ਨਹੀਂ ਵੇਖੀ ਆ ਤੂੰ ਵੇਖਿਆ ਹੀ ਹੋਣਾ ਢਾਲ ਤੇ ਤਲਵਾਰ ਵੀ ਸਹੀ ਢੰਗ ਨਾਲ ਇਹਨੂੰ ਪਕੜਨੀ ਨਹੀਂ ਆਏ
ਜੀਨੋ ਤੁਰੰਗ ਲਿਓ ਇਸ ਮਾਰ
ਏਦਾਂ ਕਰ ਮੀਰ ਖਾਨ ਜਾਂਦਿਆਂ ਸਾਰ ਪਹਿਲਾਂ ਇਹਦੀ ਤਲਵਾਰ ਢਾਲ ਖੋਹ ਲੈ ਇਹਦਾ ਘੋੜਾ ਖੋਹ ਕੇ ਇਹਨੂੰ ਖਾਲੀ ਕਰਕੇ ਵਾਪਸ ਭੇਜ ਦੇ ਭਾਵੇਂ ਜਾਨੋਂ ਵੀ ਨਾ ਮਾਰੀ ਇਹਨੂੰ ਏਦਾਂ ਹੀ ਖਾਲੀ ਭੇਜ ਦੇ ਇਹਦਾ ਘੋੜਾ ਖੋਹ ਲੈ
ਕਹਾਂ ਲੜਨ ਕੀ ਸਾਰ ਲਖੈ
ਇਹਨਾਂ ਦਾ ਕੀ ਇਹਨਾਂ ਨੂੰ ਕੀ ਲੜਨ ਦੀ ਸਾਰ ਦਾ ਪਤਾ ਵੀ ਲੜਾਈ ਕੀ ਹੁੰਦੀ ਹੈ ਜੰਗ ਕੀ ਹੁੰਦਾ
ਤਕਰੀ ਤੋਲਤ ਨਿਤ ਦ੍ਰਿਸ਼ਟਾ
ਇਹਨਾਂ ਨੂੰ ਤਾਂ ਅਸੀਂ ਸਦਾ ਤੱਕੜੀ ਤੋਲਦਿਆਂ ਵੇਖਿਆ ਵੀ ਇਹ ਤਾਂ ਤੱਕੜੀ ਤੋਲਦੇ ਆ ਸਾਰਾ ਦਿਨ ਹਲਵਾਈ ਬਣ ਕੇ ਕਦੇ ਸ਼ੱਕਰ ਪਾਰੇ ਤੋਲ ਕੇ ਦੇ ਤੇ ਕਿਸੇ ਨੂੰ ਕਦੇ ਲੱਡੂ ਤੋਲ ਕੇ ਦੇ ਦਿੱਤੇ ਇਹ ਤਾਂ ਸਾਰਾ ਦਿਨ ਤੱਕੜੀ ਤੋਲਣ ਵਾਲੇ ਬੰਦੇ ਨੇ ਇਹਨਾਂ ਨੇ ਕੀ ਤਲਵਾਰ ਪਕੜ ਕੇ ਤੇਰੇ ਨਾਲ ਲੜਨਾ
ਦਿਓ ਖੁਦਾਏ ਮਾਰ ਲਿਓ ਆਯੁਧ
ਖੁਦਾ ਨੇ ਤੈਨੂੰ ਘੋੜਾ ਤੇ ਸੋਹਣੀ ਤਲਵਾਰ ਤੇ ਢਾਲ ਭੇਜੀ ਹੈ ਇਹਦੇ ਹੱਥ ਭੇਜੀ ਇਹਨੂੰ ਮਾਰ ਕੇ ਇਹਦੇ ਕੋਲੋਂ ਢਾਲ ਵੀ ਖੋਹ ਲੈ ਤਲਵਾਰ ਵੀ ਖੋਹ ਲੈ ਤੇ ਘੋੜਾ ਵੀ ਖੋਹ ਲੈ
ਸੁਨਤ ਮੀਰ ਖਾਂ ਓਜ ਵਧਾਏ
ਮੀਰ ਖਾਨ ਨੇ ਭੀਖਣ ਖਾਂ ਦੇ ਵੱਲੋਂ ਇਹ ਗੱਲ ਸੁਣੀ ਇਹਨੇ ਆਪਣਾ ਓਜ ਵਧਾਇਆ ਆਪਣਾ ਬਲ ਵਧਾਇਆ
ਨਿਜ ਸ਼ਮਸ਼ੇਰ ਨਿਕਾਸੀ ਤੀਖਣ
ਮੀਰ ਖਾਨ ਨੇ ਆਪਣੀ ਤਲਵਾਰ ਆਪਣੇ ਮਿਆਨ ਚੋਂ ਕੱਢ ਲਈ ਬੜੀ ਤਿੱਖੀ ਤਲਵਾਰ ਹੈ ਬਿਜਲੀ ਵਾਂਗੂ ਲਹਿ ਲਹਿ ਕਰਦੀ ਚਮਕਦੀ ਹੈ
ਤੁਰੰਗ ਤਵਾਏ ਨੇਰ ਕੋ ਪਾਏ
ਇਹਨੇ ਆਪਣਾ ਘੋੜਾ ਤੇਜ ਕੀਤਾ ਤੇ ਤੇਜ ਕਰਕੇ ਘੋੜਾ ਜਿੱਥੇ ਭਾਈ ਲਾਲ ਚੰਦ ਜੀ ਖੜੇ ਨੂੰ ਵੰਗਾਰ ਰਹੇ ਸਨ ਉੱਥੇ ਬਿਲਕੁਲ ਹੀ ਇਹ ਮੀਰ ਖਾਨ ਘੋੜਾ ਨੇੜੇ ਲੈ ਕੇ ਆ ਗਿਆ
ਕਰ ਬਲ ਬਾਹੋ ਹਤੀ ਇਸ ਉਪਰ
ਇਹਨੇ ਬੜੇ ਬਾਹੂ ਬਲ ਦੇ ਨਾਲ ਬੜੇ ਤਾਣ ਦੇ ਨਾਲ ਤਲਵਾਰ ਦਾ ਵਾਰ ਭਾਈ ਲਾਲ ਚੰਦ ਜੀ ਦੇ ਉੱਤੇ ਕੀਤਾ ਵੀ ਇਸ ਵਾਰ ਨਾਲ ਇੱਕੋ ਵਾਰ ਨਾਲ ਇਹਨੂੰ ਮਾਰਦੇ ਆ ਤੇ ਬੜਾ ਭਿਆਨਕ ਵਾਰ ਜਿਹੜਾ ਸੀ ਮੀਰ ਖਾਨ ਨੇ ਤਲਵਾਰ ਦਾ ਕੀਤਾ
ਰੋਕੇ ਉਟਾਲ ਕਰੀ ਅਗਵਾਏ
ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਲਾਲ ਚੰਦ ਨੂੰ ਵੀ ਜੇ ਤਲਵਾਰ ਦਾ ਕੋਈ ਵਾਰ ਕਰੇ ਤੇ ਢਾਲ ਤੇ ਰੋਕ ਲਈ ਭਾਈ ਲਾਲ ਚੰਦ ਨੇ ਉਸੇ ਤਰ੍ਹਾਂ ਹੀ ਢਾਲ ਦੇ ਉੱਤੇ ਵਾਰ ਰੋਕ ਲਿਆ
ਬੌਰ ਸੰਭਾਲ ਰਿਹਾ ਹਿਤ ਮਾਰਨ
ਫਿਰ ਆਪਣੇ ਹੱਥ ਚ ਫੜੀ ਤਲਵਾਰ ਨੂੰ ਸੰਭਾਲ ਦੇ ਵੀ ਇਹਨੂੰ ਹੁਣ ਵਾਰ ਕਰਕੇ ਮਾਰਾਂ ਦਾ ਤੱਕਦੇ ਆ ਵੀ ਕਿੱਥੇ ਵਾਰ ਕਰਾਂ
ਇਤ ਉਤ ਤੱਕੇ ਹਤਨ ਕੇ ਦਾਏ
ਤਲਵਾਰ ਫੜੀ ਹੋਈ ਭਾਈ ਲਾਲ ਚੰਦ ਨੇ ਤੇ ਦਾ ਤੱਕਦੇ ਆ ਇਧਰ ਉਧਰ ਵੇਖਦੇ ਆ ਵੀ ਕਿੱਥੇ ਵਾਰ ਕਰਕੇ ਇਹਨੂੰ ਮਾਰੀਏ
ਲਾਲ ਚੰਦ ਲੈ ਗੁਰਬਚ ਬਲ ਕੋ
ਸਤਿਗੁਰੂ ਜੀ ਦੇ ਬਚਨਾਂ ਦਾ ਬਲ ਪ੍ਰਾਪਤ ਕਰਕੇ ਸਿੱਖਾਂ ਨਾਲ ਗੁਰੂ ਕੇ ਬਚਨਾਂ ਦੀ ਤਾਕਤ ਕੰਮ ਕਰਦੀ ਹੈ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਤਿਗੁਰੂ ਜੀ ਦੇ ਬਚਨਾਂ ਦੀ ਮਹਾਂ ਸ਼ਕਤੀ ਨੇ ਕੰਮ ਕੀਤਾ
ਤੂਰਨ ਕਰਤੇ ਖੜਗ ਚਲਾਏ
ਗੁਰੂ ਬਚਨਾਂ ਦੇ ਬਲ ਨੂੰ ਸੰਭਾਲ ਕੇ ਇੰਨੀ ਤੇਜ਼ੀ ਨਾਲ ਫੁਰਤੀ ਨਾਲ ਭਾਈ ਲਾਲ ਚੰਦ ਨੇ ਤਲਵਾਰ ਦਾ ਵਾਰ ਕੀਤਾ
ਕਰਤੇ ਸਿਰ ਤਤਕਾਲ ਉਤਾਰਿਓ
ਵਾਰ ਕੀਤਾ ਇਹਦੀ ਗਰਦਨ ਦਾ ਨਿਸ਼ਾਨਾ ਲਾ ਕੇ ਕਹਿੰਦੇ ਇੰਨੀ ਫੁਰਤੀ ਨਾਲ ਵਾਰ ਕੀਤਾ ਉਹਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਮੀਰ ਖਾਨ ਦਾ ਸਿਰ ਵੱਢ ਕੇ ਧੜ ਤੋਂ ਜ਼ਮੀਨ ਤੇ ਸੁੱਟ ਦਿੱਤਾ
ਸਤਿ ਸ੍ਰੀ ਅਕਾਲ ਸ਼ਾਖਾ ਤੇ ਫਲ ਮਨੋ ਗਿਰਾਏ
ਕਿਵੇਂ ਸਿਰ ਵੱਢ ਕੇ ਜ਼ਮੀਨ ਤੇ ਸੁੱਟਿਆ ਮਾਨੋ ਜਿਵੇਂ ਕਿਸੇ ਦਰਖਤ ਦੀ ਟਹਿਣੀ ਨਾਲੋਂ ਫਲ ਤੋੜ ਕੇ ਜ਼ਮੀਨ ਤੇ ਸੁੱਟੀ ਦਾ ਜਿਵੇਂ ਕੋਈ ਫਲ ਜ਼ਮੀਨ ਤੇ ਟੁੱਟ ਕੇ ਡਿੱਗਦਾ ਏਦਾਂ ਇਹਦਾ ਸਿਰ ਕੱਟਿਆ ਗਿਆ ਤੇ ਧੜ ਤੋਂ ਵੱਖਰਾ ਹੋ ਕੇ ਜ਼ਮੀਨ ਤੇ ਡਿੱਗ ਪਿਆ
ਪਰ ਉਹ ਤੁਰੰਗ ਤੇ ਧਰ ਧਰ ਉਪਰ
ਪਹਿਲਾਂ ਸਿਰ ਡਿੱਗਾ ਮੁੜ ਕੇ ਇਹਦਾ ਧੜ ਵੀ ਘੋੜੇ ਤੋਂ ਲੱਥ ਕੇ ਥੱਲੇ ਡਿੱਗ ਪਿਆ
ਯਾ ਗੇਰਤ ਹੀ ਗਏ ਪਰ ਆਏ
ਔਰ ਇਹਦਾ ਸਰੀਰ ਇਹਦਾ ਧੜ ਜ਼ਮੀਨ ਤੇ ਸੁੱਟਦਿਆਂ ਸਾਰ ਘੋੜਾ ਜਿਹੜਾ ਸੀ ਉਹ ਭੱਜ ਗਿਆ ਜੰਗ ਵਾਲਾ ਥਾਂ ਛੱਡ ਕੇ
ਗੁਰਦਲ ਹੱਸਿਓ ਅਦਕ ਹੀ ਨਾਦਤ।
ਧਰ ਜੀ ਦੀਆਂ ਫੌਜਾਂ ਹੱਸ ਪਈਆਂ, ਮਹਾਰਾਜ ਜੀ ਦੇ ਸਿੱਖ ਹੱਸ ਪਏ ਖਿੜ ਖੜਾ ਕੇ। ਵੇਖੋ ਕੈਸੀ ਅਸਚਰਜ ਖੇਡ ਵਰਤੀ ਹੈ, ਜਦੋਂ ਹੱਸੇ ਨਾ ਉਹ ਹੱਸਣ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ, ਪਹਾੜੀਆਂ ਦੇ ਕੰਨਾਂ ਵਿੱਚ ਵੀ ਹਾਸੇ ਦੀ ਆਵਾਜ਼ ਪਈ।
ਲਾਜ ਸਿੰਧ ਮੈਂ ਡੂਬ ਪਠਾਨ,
ਜਿੰਨੇ ਪਠਾਨ ਸੀ ਜਦੋਂ ਹੱਸ ਪਏ ਨਾ ਸਿੱਖ, ਭਾਈ ਲਾਲ ਚੰਦ ਨੇ ਜਦੋਂ ਮੀਰ ਖਾਨ ਨੂੰ ਮਾਰ ਮੁਕਾਇਆ ਤੇ ਜਿੰਨੇ ਪਠਾਨ ਸੀ ਉਹ ਸ਼ਰਮ ਦੇ ਸਮੁੰਦਰ ਵਿੱਚ ਡੁੱਬ ਗਏ, ਲਾਜ ਦੇ ਸਿੰਧ ਵਿੱਚ ਉਹਨਾਂ ਦੇ ਸਿਰ ਡੁੱਬ ਗਏ, ਗਰਕ ਹੋ ਗਏ।
ਤਕਰੀ ਤੋਲਨ ਹਾਰ ਹੱਥ ਤੇ ਮਰਿਓ।
ਵੇਖੋ ਕੈਸੀ ਅਸਚਰਜ ਖੇਡ ਬਣੀ ਆ ਵੀ ਤੱਕੜੀ ਤੋਲਣ ਵਾਲੇ ਬੰਦੇ ਦੇ ਹੱਥੋਂ ਸਾਡਾ ਏਡਾ ਵੱਡਾ ਜਰਨੈਲ ਮਾਰਿਆ ਗਿਆ। ਪਹਿਲਾਂ ਇੱਕ ਸਾਧ ਨੇ ਡੰਡੇ ਨਾਲ ਹੀ ਮਾਰਤਾ ਵੱਡਾ ਜਰਨੈਲ, ਆ ਦੂਜਾ ਪਠਾਨ ਜਿਹੜਾ ਬੜਾ ਸੂਰਮਾ ਸੀ ਮੀਰ ਖਾਨ, ਤੱਕੜੀ ਤੋਲਣ ਵਾਲਾ ਕੰਮ ਕਰਨ ਵਾਲਾ ਇੱਕ ਅਰੋੜਾ ਖੱਤਰੀ ਲਾਲ ਚੰਦ, ਉਹਨੇ ਆਪਣੀ ਤਲਵਾਰ ਦੇ ਨਾਲ ਸਾਡਾ ਏਡਾ ਵੱਡਾ ਜਰਨੈਲ ਵੱਢ ਸੁੱਟਿਆ, ਕੱਟ ਸੁੱਟਿਆ ਹੈ।
ਖਾਨ ਬਲ ਬੀਰਮਾਨ,
ਕਹਿੰਦੇ ਸਾਡੇ ਅਸੀਂ ਖਾਨ ਹੁੰਦੇ ਆ, ਵੀਰ ਯੋਧੇ ਹੁੰਨੇ ਆ, ਸਾਡਾ ਏਡਾ ਵੱਡਾ ਜਰਨੈਲ ਸੀ ਮੀਰ ਖਾਨ, ਏਡਾ ਵੱਡਾ ਸੂਰਮਾ ਸੀ, ਅੱਖ ਦੇ ਫੋਰ ਵਿੱਚ ਹੀ ਮਾਰ ਮੁਕਾਇਆ ਹੈ।
ਭੀਖਣ ਖਾਨ ਨਿਜਾਬਤ ਖਾਨੇ,
ਲਾਗੇ ਭੀਖਣ ਖਾਨ ਵੇਖਦਾ ਹੈ, ਉਹਦੇ ਨਾਲ ਨਿਜਾਬਤ ਖਾਨ ਦੂਸਰਾ ਪਠਾਨ ਉਹ ਵੀ ਖੜਾ ਵੇਖ ਰਿਹਾ।
ਸਭ ਖਾਨਨ ਸੋ ਕੀਨ ਬਖਾਨ,
ਸਾਰਿਆਂ ਖਾਨਾਂ ਨੂੰ ਸੰਬੋਧਨ ਕਰਦਿਆਂ ਬੋਲਿਆ, ਕਹਿਣ ਲੱਗਾ
ਕਿਉਂ ਬਲ ਤਜੋ ਮਰੋ ਰਨ ਮਹੀਆ।
ਭੀਖਣ ਖਾਨ ਕਹਿੰਦਾ ਉਹ ਪਠਾਨੋ ਖਾਨ ਜਾ ਦਿਓ, ਕਿਉਂ ਆਪਣਾ ਬਲ ਛੱਡਦੇ ਹੋ, ਕਿਉਂ ਕਾਇਰ ਤੇ ਗੀਦੀ ਬਣ ਕੇ ਜੰਗ ਦੇ ਮੈਦਾਨ ਵਿੱਚ ਮਰ ਰਹੇ ਹੋ।
ਸਮੁਖ ਹੇਲ ਕਾਲੂ ਕਮਸਾਨ,
ਆ ਸਨਮੁਖ ਹੋ ਕੇ ਹੱਲਾ ਕਰੋ ਔਰ ਕਮਾਸਾਨ ਭਿਆਨਕ ਜੰਗ ਕਰੋ, ਯੁੱਧ ਕਰੋ।
ਕਾਤੁਰ ਸ਼ਸਤਰ ਨ ਜਾਣੇ ਪਕੜਨ,
ਇਹ ਤਾਂ ਕਾਇਰ ਨੇ, ਇਹਨਾਂ ਨੂੰ ਤਾਂ ਸ਼ਸਤਰ ਵੀ ਫੜਨੇ ਨਹੀਂ ਆਉਂਦੇ। ਆ ਲਾਲ ਚੰਦ ਹੁਣੇ ਮੌਕੇ ਤੇ ਹੀ ਤਲਵਾਰ ਢਾਲ ਫੜ ਕੇ ਲੈ ਕੇ ਆਇਆ, ਪਹਿਲਾਂ ਕਦੇ ਨੇ ਤਲਵਾਰ ਫੜ ਕੇ ਨਹੀਂ ਵੇਖੀ, ਇਹਨਾਂ ਨੂੰ ਤਾਂ ਸ਼ਸਤਰ ਵੀ ਪਕੜਨੇ ਨਹੀਂ ਆਉਂਦੇ, ਕਾਇਰ ਹਨ।
ਤਿੰਨ ਤੇ ਮਰੋ ਨਾ ਬਨ ਸਾਵਧਾਨ,
ਤੇ ਤੁਸੀਂ ਇਹਨਾਂ ਦੇ ਕੋਲੋਂ ਮਰ ਰਹੇ ਹੋ, ਸਾਵਧਾਨ ਹੋ ਕੇ ਲੜਨ ਦੀ ਬਜਾਏ ਲਾਪਰਵਾਹੀ ਕਰਕੇ ਮਰ ਰਹੇ ਹੋ।
ਇਮ ਇਕੱਠੇ ਕਰ ਹਰੀ ਚੰਦ ਜੁੱਤ,
ਕਹਿੰਦੇ ਉਧਰੋਂ ਹਰੀ ਚੰਦ ਹੰਡੂਰੀਆ ਵੀ ਨਾਲ ਆ ਰਲਿਆ, ਇਹਦਾ ਪਠਾਨ ਇਕੱਠੇ ਕਰ ਲਏ, ਉਧਰੋਂ ਹਰੀ ਚੰਦ ਵੀ ਨਾਲ ਆ ਰਲਿਆ।
ਮਦਕਰ ਸ਼ਾਹ ਚੰਦੇਲ ਸੁਜਾਨ,
ਜਿਹੜਾ ਚੰਦੇਲ ਪਤੀ ਚੰਦੇਲ ਰਿਆਸ ਦਾ ਰਾਜਾ ਸੀ ਰਾਜਾ ਮਦਕੁਰ ਸ਼ਾਹ, ਉਹ ਵੀ ਆਪਣੀ ਵੱਡੀ ਭਾਰੀ ਫੌਜ ਲੈ ਕੇ ਆ ਰਲਿਆ ਨਾਲ।
ਓਰੜ ਪਰੇ ਗੁਰੂ ਦਲ ਉਪਰ,
ਜਦੋਂ ਭਾਈ ਲਾਲ ਚੰਦ ਨੇ ਇੱਕ ਪਠਾਨ ਨੂੰ ਮਾਰਿਆ, ਮੁੜ ਕੇ ਖਿੱਜ ਕੇ ਗੁਰੂ ਸਾਹਿਬ ਜੀ ਦੇ ਦਲ ਦੇ ਉੱਤੇ ਦੁਬਾਰਾ ਟੁੱਟ ਕੇ ਪੈ ਗਏ, ਕਿਉਂਕਿ ਕੁਝ ਸਕਿੰਟਾਂ ਮਿੰਟਾਂ ਲਈ ਪਹਿਲਾਂ ਜੰਗ ਬੰਦ ਹੋ ਗਿਆ ਸੀ। ਇਹ ਹੁਣ ਵੇਖਿਆ ਵੀ ਸਾਡੇ ਪਠਾਨ ਇਹਨਾਂ ਨੇ ਮਾਰਨ ਲੱਗ ਪਏ ਆ, ਤਾਂ ਸਾਧ ਵੀ ਮਾਰੀ ਜਾਂਦੇ ਆ ਕੇ, ਹਲਵਾਈ ਮਾਰੀ ਜਾਂਦੇ ਆ, ਤੇ ਬੜੇ ਰੋਹ ਵਿੱਚ ਆ ਕੇ ਹਰੀ ਚੰਦ ਨੂੰ ਰਾਜੇ ਨੂੰ ਨਾਲ ਲਿਆ, ਚੰਦੇਲ ਪਤੀ ਰਾਜੇ ਮਦਕਰ ਸ਼ਾਹ ਨੂੰ ਨਾਲ ਲਿਆ, ਤੇ ਬੜੀ ਦਲੇਰੀ ਨਾਲ ਗੁਰੂ ਸਾਹਿਬ ਜੀ ਦੇ ਦਲ ਦੇ ਉੱਤੇ ਹਮਲਾ ਕੀਤਾ।
ਛੋਰਤ ਗੁਲਕਾ ਤੀਖਨ ਬਾਣ,
ਬੜੀਆਂ ਤਿੱਖੀਆਂ ਤਿੱਖੀਆਂ ਤਿੱਖੇ ਤਿੱਖੇ ਤੀਰ ਚਲਾਉਣ ਲੱਗੇ, ਗੋਲੀਆਂ ਚਲਾਉਣ ਲੱਗੇ ਹਨ।
ਕੋ ਬਰਛੀ ਤੋਮਰ ਕਿਨ ਮਾਰੇ,
ਕੋਈ ਬਰਛੀ ਦਾ ਵਾਰ ਕਰਨ ਲੱਗਾ, ਕੋਈ ਨੇਜੇ ਦੇ ਨਾਲ ਪਰੋਣ ਲੱਗਾ।
ਹੀਲਾ ਕਰਿਓ ਅਧਿਕ ਪਟਹਾਨ,
ਬੜੇ ਜ਼ੋਰ ਦਾ ਹੱਲਾ ਕੀਤਾ, ਜਿਸ ਹੱਲੇ ਨਾਲ ਮਹਾਰਾਜ ਜੀ ਦੇ ਬਹੁਤ ਸਾਰੇ ਸੂਰਮਿਆਂ ਦਾ ਵੱਡਾ ਨੁਕਸਾਨ ਹੋਇਆ।
ਨੰਦ ਚੰਦ ਅਰ ਸਾਹਿਬ ਚੰਦੇ,
ਭਾਈ ਨੰਦ ਚੰਦ ਜੀ ਔਰ ਭਾਈ ਸਾਹਿਬ ਚੰਦ ਜੀ,
ਦਯਾ ਰਾਮ ਪ੍ਰੋਹਤ ਬਲਵੰਤ,
ਭਾਈ ਦਯਾ ਰਾਮ ਜੀ ਜੋ ਗੁਰੂ ਘਰ ਦੇ ਪੁਰੋਹਿਤ ਵੀ ਨੇ, ਬੜੇ ਬਲ ਵਾਲੇ ਯੋਧੇ ਨੇ, ਮੂਹਰੇ ਹੋ ਕੇ ਵੈਰੀਆਂ ਦਾ ਅੱਗਾ ਰੋਕ ਕੇ ਖੜੇ ਲੜ ਰਹੇ ਨੇ।
ਸੰਗੋ ਸ਼ਾਹ ਜੀਤ ਮਲ ਮਿਲ ਕੇ,
ਭਾਈ ਸੰਗੋ ਸ਼ਾਹ ਜੀ, ਭਾਈ ਸੰਗੋ ਸ਼ਾਹ ਜੀ ਦੇ ਦੂਸਰੇ ਭਰਾ ਨੇ ਭਾਈ ਜੀਤ ਮਲ ਜੀ, ਇਹ ਵੀ ਨਾਲ ਮਿਲ ਕੇ।
ਸਾਧ ਕਿਰਪਾਲ ਵਿਸਾਲ ਮੰਤ,
ਕਿਰਪਾਲ ਦਾਸ ਉਦਾਸੀ ਮਹਾਤਮਾ ਵੀ ਖੜੇ, ਉਹ ਸੋਟੇ ਨਾਲ ਹੀ ਮਾਰੀ ਜਾਂਦੇ, ਜਿਹੜਾ ਕਾਬੂ ਆ ਜਾਂਦਾ ਉਹਨੂੰ ਸੋਟੇ ਨਾਲ ਹੀ ਮਾਰ ਕੇ ਮੁਕਾ ਦਿੰਦੇ ਹਨ।
ਗੰਗਾ ਰਾਮ ਮਹਾਰੀ ਚੰਦੇ,
फिर भाई गंगा राम जी भाई मारी चंद जी बीबी वीरो दे पुत्र ने सारे
बोर गुलाब चंद मतवंत
फिर भाई गुलाब चंद जी जेड़े बड़े मतवंत सियाणी बुद्धि वाले हन
लेकर दल को अरे अरन सो
वड्डा भारी दल लैके वैरियां दे नाल सारे योधे अड़ गए हन रण थंब बन के जमीन दे उत्ते अड़ गए हन
गन गुलका अर बाण चलंत
बहुत सारियां गोलियां चलदियां ने तीर चलदे हन
मातुल बली कृपाल समुख वै
बाबा कृपाल चंद जी भी बड़े बलवान होके जंग दे मैदान दे विच अगवाई कर रहे ने योधियां दी बड़ी दलेरी नाल अगवाई कर रहे हन
तीरन ते गन वीर परोए
अपने तीरां नाल मामा कृपाल चंद जी ने बड़े बड़े वीरां दियां छातियां परो दित्तियां हन
गिरे दड़ा दड़ अवनी ऊपर
दड़ दड़ करके जंग दे मैदान दे विच बहुत सारे सूरमे जमीन ते डिगण लगे हन घोड़िया तो उछल उछल के जमीन ते डिगदे हन
समरन थंबे रहो खरोए
महाराज जी दे योधे रण थंब बन के जंग दे मैदान च खड़े रहे भावे वैरी दी गिनती वध है पूरे जोर दा हल्ला करदे ने फिर भी महाराज जी दे योधे रण थंब बन के जमीन ते खड़े ने और अपने पैर नहीं हिलन दिंदे शहीद हो जांदे ने पर पिछे नहीं हटदे
जुट्यो जीत मल हरी चंद सो
भाई जीत मल जी दा जंग हरी चंद राजे नाल छिड़ गया राजा हरी चंद बड़ा दलेर सी योधा सी बड़े तीरां नाल महाराज जी दे योधे जख्मी कीते मारे कतल कीते शहीद कीते हरी चंद नाल बाबे जीत मल दा भेड़ पै गया
सनमुख पिखे परस पर दोए
ओवे योधे सनमुख एक दूजे नू वेखन लगे हरी चंद पौहां टेढ़ियां करके भाई जीत मल जी वल वेखदा भाई जीत मल जी राजे हरी चंद हंडूरी वल वेखदे हन
घात करन हित घात विचारत
घात करन लई एक दूजे नू मारन लई दा तकदे ने हरी चंद दा तकदा भी तीर चलावां ते मारदिआं जीत मल नू भाई जीत मल जी दा तकदे ने भी तीर नाल राजे हरी चंद नू मार मुकावा
चपल चलाक तुरंगम होए
उहनां दे घोड़े बड़े चंचल ने दोने योधियां दे योधे भी बड़े कमाल दे ने दोवें ते दोनां दे घोड़े भी बड़े बराबर एक बराबर बल दे नाल भरे हुए चंचल हन बड़ी तेजी नाल घोड़े सजे खब्बे हुंदे ने
संगोशा निजाबत संगे
भाई मारी चंद भाई जीत मल जी दा युद्ध जेड़ा ओह हरी चंद नाल छिड़ गया इधर भाई संगोशा ने निजाबत खान नू मंगारिया है नजाबत खान नू वंगार के ओदे नल लड़ना शुरू कीता है
अरे परस पर वीर जुजार
दोवे भरा ने दोवे ही बड़े मर्द दलेर ने गुरु हरगोबिंद साहब जी दे दोतरे ते धन गुरु तेग बहादुर साहब दे भाणजे ने बीबी वीरो दे पुत्तर ने भाई संगोशाह जी नजाबत खान नाल लड़ रहे ने और भाई जीत मल जी हरी चंद राजे नाल लड़ रहे हन
लाल बिलोचन क्रोध परे
दोनों योधियां दे नेत्र लाल सुरख हो गए ने क्रोध नाल
चित चाहे आप में करन प्रहार
चित चाहुंदे ने एक दूजे ते वार करना चाहुंदे ने एक दूजे ते तीर चलाना चाहुंदे हन
इत उत विचरत हते तीर तित
इधर उधर विचरदे ते तीर दा ला के छड़दे ने चलाउंदे हन
कब दाएं कब बाम सिधारे
कदे सज्जे पासे घोड़ा लैके जांदे कदे खब्बे पासे घोड़ा लैके आउंदे
महावीर बर उर हंकारत
वीर ने योधे ते हरदे च हंकार भी क्योंकि सूरमा उही लड़ सकदा जेदे अंदर हंकार होवे हंकार वाला सूरमा जंग दे मैदान विच लड़ सकदा हंगता तो बिना सूरमा थोड़ी लड़ेगा कहिंदे दोनां दे हिरदे च हंग भाव है दोवे एक दूजे तो अपने आप नू बल वाला बलशाली जानदे हन
शस्त्रन विद्या जान उदार
दोवे शस्त्र विद्या दी विच महारत दोनां नू ही प्राप्त है दोवे शस्त्र विद्या दे अभ्यासी हन
जीत मल ਖਰ ਤੀਰ ਨਿਕਾਰਿਓ।
ਭਾਈ ਜੀਤ ਮੱਲ ਜੀ ਨੇ ਪੱਥੇ ਚੋ ਬੜਾ ਤਿੱਖਾ ਤੀਰ ਚੋਣਵਾ ਜਿਹਾ ਤੀਰ ਕੱਢਿਆ ਹੈ।
ਤਨਖ ਮੈਂ ਜੋਰ ਖੈਂਚ ਕਰ ਤਾਨ,
ਆਪਣੀ ਕਮਾਨ ਦੀ ਤੰਦੀ ਤੇ ਰੱਖ ਕੇ ਕੰਨਾਂ ਤੱਕ ਬੜੇ ਜ਼ੋਰ ਨਾਲ ਤਾਣ ਨਾਲ ਭਾਈ ਜੀਤ ਮੱਲ ਜੀ ਨੇ ਤੀਰ ਖਿੱਚਿਆ।
ਹਰੀ ਚੰਦ ਕੋ ਤਾਕ ਨਿਸ਼ਾਨੋ,
ਨਿਸ਼ਾਨਾ ਲਾਇਆ ਰਾਜੇ ਹਰੀ ਚੰਦ ਦਾ ਕਿ ਤੀਰ ਰਾਜੇ ਹਰੀ ਚੰਦ ਨੂੰ ਜਾ ਕੇ ਵੱਜੇ।
ਤਤ ਖਿਨ ਛੋਰੇ ਉਹ ਕਰ ਬੇਹਾਨ,
ਹਰੀ ਚੰਦ ਨੂੰ ਮਾਰਨ ਦੀ ਮਨਸਾ ਧਾਰ ਕੇ ਨਿਸ਼ਾਨਾ ਲਾ ਕੇ ਭਾਈ ਜੀਤ ਮੱਲ ਜੀ ਨੇ ਤੀਰ ਚਲਾਇਆ, ਕਮਾਨ ਚੋ ਤੀਰ ਨਿਕਲਿਆ।
ਆਵਤ ਕੋ ਅਵਲੋਕ ਗਏ ਟਰ,
ਜਦੋਂ ਹਰੀ ਚੰਦ ਨੇ ਵੇਖਿਆ ਵੀ ਤੀਰ ਆ ਰਿਹਾ, ਜਿਹੜੀ ਜਗ੍ਹਾ ਤੇ ਖੜਾ ਸੀ ਉਥੋਂ ਟਲ ਗਿਆ, ਯਾਨੀ ਕਿ ਪਾਸੇ ਹਟ ਗਿਆ।
ਸਰ ਨਿਸ਼ਫਲ ਤੇ ਕ੍ਰੋਧ ਮਹਾਨ,
ਤੇ ਜਿਹੜਾ ਤੀਰ ਸੀ ਉਹ ਨਿਸ਼ਫਲ ਚਲਾ ਗਿਆ। ਹੁਣ ਜਦੋਂ ਭਾਈ ਜੀਤ ਮੱਲ ਜੀ ਦਾ ਤੀਰ ਨਿਸ਼ਫਲ ਗਿਆ, ਬੜਾ ਰੋਹ ਆਇਆ ਸੁਣ ਕੇ, ਵੇਖ ਕੇ ਬੜੇ ਗੁੱਸੇ ਵਿਚ ਆਏ।
ਕਹਾ ਪਿਆ ਹਰੀ ਪਾਜਿਤ ਜੈਹੈ,
ਤੇ ਹਰੀ ਚੰਦ ਇਧਰ ਉਧਰ ਹੋਣ ਲੱਗਾ ਤੇ ਭਾਈ ਸਾਹਿਬ ਨੇ ਆਵਾਜ਼ ਮਾਰੀ ਜੀਤ ਮੱਲ ਜੀ ਨੇ, ਕਹਿੰਦੇ ਉਹ ਹਰੀ ਚੰਦ ਕਿਉਂ ਕਾਇਰ ਬਣ ਕੇ ਭਜਦਾ, ਖਲੋ ਕੇ ਲੜਦਾ ਕਿਉਂ ਨਹੀਂ?
ਅਬ ਕਹਿ ਹਾਨ ਦਿਓ ਤੂੰ ਪ੍ਰਾਨ,
ਆ ਜਿਹੜਾ ਹੁਣ ਤੀਰ ਆਵੇਗਾ ਇਸ ਤੀਰ ਨਾਲ ਤੇਰੇ ਪ੍ਰਾਣ ਕੱਢ ਲਵਾਂਗਾ ਮੈਂ।
ਇਮ ਕਹਿ ਤੀਛਨ ਤੀਰ ਨਿਕਾਸੇ,
ਕਹਿ ਕੇ ਭਾਈ ਜੀਤ ਮੱਲ ਜੀ ਨੇ ਬੜਾ ਤਿੱਖਾ ਤੀਰ ਪੱਥੇ ਚੋਂ ਕੱਢਿਆ।
ਉਤ ਤੇ ਹਰੀ ਚੰਦ ਲੀਏ ਬਾਣ,
ਉਧਰੋਂ ਹਰੀ ਚੰਦ ਨੇ ਵੀ ਤੀਰ ਕੱਢ ਲਿਆ ਪੱਥੇ ਚੋਂ, ਉਹਨੇ ਵੀ ਤੰਦੀ ਤੇ ਚਾੜ ਲਿਆ। ਇਧਰ ਭਾਈ ਜੀਤ ਮੱਲ ਜੀ ਦਾ ਵੀ ਤੀਰ ਤੰਦੀ ਤੇ ਚੜਿਆ ਹੋਇਆ।
ਦੋਨੋ ਕੇ ਤਨਕ ਤੇ ਛੂਟ ਚਾਲੇ,
ਐਨ ਸਾਂਝੇ ਵਾਰ ਹੋਏ, ਇਹਨੂੰ ਸਾਂਝਾ ਵਾਰ ਕਹਿੰਦੇ ਆ। ਇੱਕੋ ਵੇਲੇ ਉਧਰੋਂ ਹਰੀ ਚੰਦ ਦਾ ਤੀਰ ਚੱਲਿਆ, ਇਧਰੋਂ ਭਾਈ ਸਾਹਿਬ ਭਾਈ ਜੀਤ ਮੱਲ ਜੀ ਦਾ ਤੀਰ ਚੱਲਿਆ।
ਬਹੇ ਵੇਗ ਤੇ ਸਰਪ ਸਮਾਨ,
ਬੜੇ ਵੇਗ ਨਾਲ ਦੋਹਾਂ ਪਾਸਿਓਂ ਤੀਰ ਉੱਡਣੇ ਸੱਪ ਵਾਂਗੂ ਉੱਡਦੇ ਜਾ ਰਹੇ ਹਨ।
ਸਨਮੁਖ ਖਰੇ ਤੁਰੰਗਮ ਦੋਨੋ,
ਦੋਨਾਂ ਦੇ ਸੂਰਮਿਆਂ ਦੇ ਘੋੜੇ ਸਾਹਮਣੇ ਇੱਕ ਦੂਜੇ ਦੇ ਖੜੇ ਸਨ।
ਲੱਗੇ ਭਾਲ ਮੈਂ ਇੱਕ ਬਿਰਤਾਨ,
ਕਹਿੰਦੇ ਭਾਈ ਜੀਤ ਮੱਲ ਜੀ ਦਾ ਤੀਰ ਹਰੀ ਚੰਦ ਦੇ ਘੋੜੇ ਦੇ ਮੱਥੇ ਚ ਵੱਜਾ, ਹਰੀ ਚੰਦ ਦਾ ਤੀਰ ਭਾਈ ਜੀਤ ਮੱਲ ਜੀ ਦੇ ਘੋੜੇ ਦੇ ਮੱਥੇ ਵਿਚ ਵੱਜਾ।
ਦੋਨੋ ਗਿਰੇ ਧਰਾ ਪਰ ਥਿਤਵੇ,
ਦੋਨਾਂ ਦੇ ਘੋੜੇ ਸ਼ਹੀਦ ਹੋ ਗਏ। ਭਾਈ ਜੀਤ ਮੱਲ ਜੀ ਦਾ ਘੋੜਾ ਵੀ ਸ਼ਹੀਦ ਹੋ ਗਿਆ, ਹਰੀ ਚੰਦ ਦਾ ਘੋੜਾ ਵੀ ਮਾਰਿਆ ਗਿਆ, ਥੱਲੇ ਜ਼ਮੀਨ ਤੇ ਡਿੱਗ ਪਏ ਘੋੜੇ। ਦੋਵੇਂ ਸੂਰਮੇ ਹੁਣ ਪੈਰਾਂ ਤੇ ਹੋ ਗਏ, ਪੱਬਾਂ ਤੇ ਹੋ ਗਏ।
ਤਜੇ ਹਯਨ ਕੋ ਪੁਨ ਸਾਵਧਾਨ,
ਬੜੀ ਸਾਵਧਾਨੀ ਨਾਲ ਘੋੜੇ ਛੱਡ ਦਿੱਤੇ ਦੋਨਾਂ ਨੇ, ਘੋੜਿਆਂ ਦੇ ਥੱਲੇ ਨਹੀਂ ਆਏ, ਘੋੜੇ ਡਿੱਗ ਪਏ ਕਿਉਂਕਿ ਘੋੜੇ ਮਾਰੇ ਗਏ ਦੋਨਾਂ ਦੇ, ਤੀਰਾਂ ਦੇ ਸਾਂਝੇ ਤੀਰ ਚੱਲੇ ਹਨ। ਤੇ ਆਪਣਾ ਆਪ ਸੰਭਾਲ ਲਿਆ ਦੋਨਾਂ ਯੋਧਿਆਂ ਨੇ।
ਦੋਨੋ ਤਨਖ ਵਿਦਿਆ ਮੈਂ ਚਾਤੁਰ,
ਦੋਵੇਂ ਤਨਖ ਵਿਦਿਆ ਚ ਬੜੇ ਚਾਤਰ ਨੇ, ਚਲਾਕ ਹਨ।
ਦੋਨੋ ਕੇ ਰਿਸ ਵਧੀ ਵਿਸਾਲ,
ਦੋਨਾਂ ਦੇ ਅੰਦਰ ਬੜਾ ਰਿਸ ਹੈ, ਬੜਾ ਕ੍ਰੋਧ ਹੈ, ਵੀਰ ਰਸ ਹੈ। ਦੋਨਾਂ ਦੇ ਘੋੜੇ ਮਰੇ ਨੇ, ਇਸ ਕਰਕੇ ਦੋਨਾਂ ਨੂੰ ਬੜਾ ਰੋਹ ਚੜਿਆ ਹੋਇਆ।
ਪੁਨ ਦੋਨੋ ਤਨਖ ਮੈਂ ਸਰ ਸੰਦੇ,
ਦੋਨਾਂ ਨੇ ਇਕੱਠੇ ਤੀਰ ਜੜ ਲਏ ਤੰਦੀ ਚ। ਉਧਰੋਂ ਹਰੀ ਚੰਦ ਨੇ, ਇਧਰੋਂ ਭਾਈ ਸਾਹਿਬ ਜੀਤ ਮੱਲ ਜੀ ਨੇ, ਦੋਨਾਂ ਨੇ ਇਕੱਠਿਆਂ ਹੀ ਤੀਰ ਜੜ ਲਏ ਤੰਦੀ ਤੇ।
ਦੋਨੋ ਚਲੇ ਸੁਵੇਗ ਕਰਾਲ,
ਫਿਰ ਤੀਰ ਦੋਨਾਂ ਦੇ ਚੱਲ ਪਏ, ਬੜੇ ਵੇਗ ਨਾਲ ਤੇਜ਼ੀ ਨਾਲ ਦੋਨਾਂ ਦੇ ਤੀਰ ਚੱਲੇ।
ਲਗੇ ਦੋਨ ਕੀ ਭੁਜ ਮੈਂ ਬੀਦੇ,
ਦੋਨਾਂ ਦੀਆਂ ਬਾਹਾਂ ਵਿੱਚ ਤੀਰ ਵੱਜੇ, ਜਿਹੜੇ ਡੋਲਿਆਂ ਵਾਲੀ ਥਾਂ ਹੁੰਦੀ ਹੈ, ਇੱਕ ਤੀਰ ਇਧਰ ਭਾਈ ਜੀਤ ਮੱਲ ਜੀ ਦੇ ਡੋਲੇ ਚ ਵੱਜਾ ਜਿਹੜਾ ਹਰੀ ਚੰਦ ਨੇ ਚਲਾਇਆ, ਜਿਹੜਾ ਤੀਰ ਭਾਈ ਜੀਤ ਮੱਲ ਜੀ ਨੇ ਚਲਾਇਆ ਉਹ ਰਾਜੇ ਹਰੀ ਚੰਦ ਦੇ ਡੋਲੇ ਵਿਚ ਵੱਜਾ।
ਛੁੱਟਿਓ ਸ਼੍ਰੋਣ ਬਾਗੇ ਤਨ ਲਾਲ,
ਦੋਨਾਂ ਦੇ ਸਰੀਰਾਂ ਵਿਚੋਂ ਲਹੂ ਦੀਆਂ ਤਤੀਰੀਆਂ ਵਹਿ ਟੁਰੀਆਂ, ਤੇ ਸਰੀਰ ਤੇ ਪਾਏ ਜਿਹੜੇ ਕੱਪੜੇ ਸਨ ਉਹ ਸਰੀਰ ਦੀ ਰੱਤ ਨਾਲ ਲਾਲ ਸੁਰਖ ਹੋ ਗਏ।
ਬਹੁਰ ਨਾ ਮਿਟੇ ਰਹੇ ਥਲ ਠਾਂਡੇ,
ਡੋਲੇ ਦੋਨਾਂ ਦੇ ਜ਼ਖਮੀ ਹੋ ਗਏ, ਤੀਰ ਪੁੱਟ ਕੇ ਦੋਨਾਂ ਨੇ ਸੁੱਟ ਦਿੱਤੇ ਆਸੇ ਪਾਸੇ, ਜ਼ਖਮੀ ਹੋ ਗਏ ਨੇ। ਫਿਰ ਵੀ ਜੰਗ ਦੇ ਮੈਦਾਨ ਨੂੰ ਛੱਡਦੇ ਨਹੀਂ, ਦੋਵੇਂ ਯੋਧੇ ਫਿਰ ਵੀ ਲੜਨ ਵਾਸਤੇ ਖੜੇ ਹਨ।
ਕਾਇਲ ਵੈ ਕਰ ਹੀਰਤ ਜਾਲ।
ਕਾਇਲ ਹੋ ਕੇ ਵੇਖ ਰਹੇ ਨੇ ਆਲੇ ਦੁਆਲੇ ਜਿੰਨੇ ਬਾਕੀ ਯੋਧੇ ਨੇ, ਉਹ ਵੇਖ ਰਹੇ ਨੇ ਦੋਨਾਂ ਦਾ ਭੇੜ, ਦੋਨਾਂ ਦਾ ਜੰਗ।
ਬੌਰ ਜੀਤ ਮਲ ਤੀਰ ਨਿਕਾਸਿਓ।
ਭਾਈ ਜੀਤ ਮਲ ਜੀ ਨੇ ਤੀਸਰਾ ਤੀਰ ਫੇਰ ਆਪਣੇ ਪੱਥੇ ਚੋਂ ਕੱਢਿਆ ਹੈ।
ਹਰੀ ਚੰਦ ਪਿਕ ਕੋਪ ਮਹਾਨ।
ਹਰੀ ਚੰਦ ਵੀ ਵੇਖ ਕੇ ਬੜਾ ਰੋਹ ਵਿਚ ਗੁੱਸੇ ਵਿਚ ਆਇਆ ਹੋਇਆ।
ਤੂਰਨ ਕਰਤ ਕਰਿਓ ਸਰ ਸੰਦਨ।
ਉਹਨੇ ਵੀ ਬੜੀ ਛੇਤੀ ਨਾਲ ਤੀਰ ਕੱਢ ਕੇ ਆਪਣੀ ਤੰਦੀ ਤੇ ਚਾੜ ਲਿਆ।
ਕਰ ਦੋਨੋ ਕੇ ਨਿਠੁਰ ਕਮਾਨ।
ਦੋਨਾਂ ਦੇ ਹੱਥਾਂ ਵਿਚ ਕਮਾਨਾਂ ਬੜੀਆਂ ਮਜ਼ਬੂਤ ਨੇ, ਬੜੀਆਂ ਕਠੋਰ ਹਨ।
ਐਂਚ ਐਂਚ ਚਿਰੜਾਵਤ ਨੀਕੇ।
ਜਦੋਂ ਖਿੱਚਦੇ ਆ ਕਮਾਨ ਤੇ ਕਮਾਨ ਦੀ ਡੰਡੀ ਜਿਹੜੀ ਆ, ਉਹ ਚਿਰੜ ਚਿਰੜ ਦੀ ਆਵਾਜ਼ ਆਉਂਦੀ ਆ ਉਹਦੇ ਵਿਚੋਂ, ਇੰਨੀ ਸਖਤ ਹੈ।
ਹਰੀ ਚੰਦ ਕੋ ਆਇਓ ਤੀਰ।
ਉਧਰੋਂ ਰਾਜੇ ਹਰੀ ਚੰਦ ਦਾ ਚਲਾਇਆ ਹੋਇਆ ਤੀਰ ਆਇਆ ਸ਼ੋਕ ਦਾ ਹੋਇਆ।
ਰਿਦਾ ਬੇਦ ਕਰ ਜੀਤ ਮਲ ਕੋ।
ਤੀਰ ਭਾਈ ਜੀਤ ਮਲ ਜੀ ਦਾ ਜਿਹੜਾ ਦਿਲ ਵਾਲਾ ਥਾਂ ਹੁੰਦਾ ਹੈ, ਉਥੇ ਆ ਕੇ ਦਿਲ ਦੇ ਵਿਚ ਆ ਕੇ ਤੀਰ ਖੁੱਬ ਕੇ ਪਾਰ ਨਿਕਲ ਗਿਆ।
ਪਰਿਓ ਪਾਰ ਕੁਮਿਓ ਵੱਧ ਪੀਰ।
ਜਦੋਂ ਦਿਲ ਵਾਲੀ ਥਾਂ ਤੇ ਆ ਕੇ ਤੀਰ ਵੱਜਾ, ਭਾਈ ਸਾਹਿਬ ਭਾਈ ਜੀਤ ਮਲ ਜੀ ਨੇ ਇੱਦਾਂ ਪਵਾਟੀ ਲਈ ਤੇ ਪਵਾਟੀ ਲੈ ਕੇ ਜ਼ਮੀਨ ਤੇ ਡਿੱਗਣ ਲੱਗੇ।
ਦੰਤਨ ਚਰਬਤ ਹਤਨ ਸ਼ਤਰ ਕੋ।
ਜ਼ਮੀਨ ਤੇ ਡਿੱਗ ਰਹੇ ਨੇ ਪਰ ਦੰਦ ਚੱਬ ਰਹੇ ਨੇ ਵੀ ਵੈਰੀ ਨੂੰ ਖਾ ਜਾਵਾਂ, ਚਰਬ ਜਾਵਾਂ। ਦੰਦ ਦੰਦਾਂ ਦੇ ਨਾਲ ਕੱਚੀਚੀਆਂ ਵੱਟ ਰਹੇ ਹਨ।
ਲਾਲ ਬਿਲੋਚਨ ਆਨਨ ਤੀਰ।
ਅੱਖਾਂ ਲਾਲ ਸੁਰਖ ਨੇ ਤੇ ਚਿਹਰੇ ਤੇ ਧੀਰਜ ਹੈ।
ਸਨਮੁਖ ਗਿਰਿਓ ਨਾ ਪਰਿਓ ਪਿਛਾਰੀ।
ਕਹਿੰਦੇ ਭਾਈ ਜੀਤ ਮਲ ਜੀ ਦੇ ਜਦੋਂ ਤੀਰ ਵੱਜਾ ਤੇ ਅੱਗੇ ਨੂੰ ਮੂੰਹ ਕਰਕੇ ਡਿੱਗੇ, ਦੋ ਕਦਮ ਪੁੱਟ ਕੇ ਪਿੱਛੇ ਨੂੰ ਨੀ ਡਿੱਗੇ। ਮਹਾਰਾਜ ਜੀ ਦੇ ਯੋਧਿਆਂ ਦੀ ਵਿਸ਼ੇਸ਼ਤਾ ਹੀ ਹੈ। ਸਤਿਗੁਰੂ ਜੀ ਦੇ ਸੂਰਬੇ ਜੰਗ ਦੇ ਮੈਦਾਨ ਚ ਲੜਦਿਆਂ ਅੱਗੇ ਨੂੰ ਡਿੱਗਦੇ, ਪਿੱਛੇ ਨੂੰ ਨਹੀਂ ਡਿੱਗਦੇ। ਭਾਈ ਜੀਤ ਮਲ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਅੱਗੇ ਵੱਧ ਕੇ ਡਿੱਗੇ ਹਨ।
ਧੰਨ ਪਿਤਾ ਮਾਤਾ ਬਰ ਵੀਰ।
ਧੰਨ ਹਨ ਪਿਤਾ, ਧੰਨ ਹੈ ਮਾਤਾ ਵੀਰ, ਜਿਹਦੀ ਕੁੱਖ ਤੋਂ ਇਹੋ ਜਿਹਾ ਵੀਰ ਯੋਧਾ ਬਾਬਾ ਜੀਤ ਮਲ ਪੈਦਾ ਹੋਇਆ।
ਜੀਤ ਮਲ ਕੋ ਛੁੱਟਿਓ ਬਾਣ ਜੋ।
ਜਿਹੜਾ ਬਾਬੇ ਜੀਤ ਮਲ ਦੇ ਕਮਾਨ ਚੋਂ ਤੀਰ ਚੱਲਿਆ, ਕੋਈ ਇਕੱਠੇ ਚੱਲੇ ਸੀ, ਜਿਹੜਾ ਭਾਈ ਜੀਤ ਮਲ ਜੀ ਦੀ ਕਮਾਨ ਚੋਂ ਤੀਰ ਚੱਲਿਆ।
ਮਰਮ ਸਥਲ ਮੈਂ ਲਾਗੇ ਸੋਏ।
ਤੀਰ ਦਿਲ ਤੋਂ ਥੋੜਾ ਜਿਹਾ ਪਾਸੇ ਉੱਪਰ, ਜਿਹੜੀ ਬਾਂਹ ਵਾਲਾ ਮੋਢੇ ਦੀ ਨਾਲ ਦੀ ਥੱਲੇ ਖੁੱਚ ਜੀ ਹੁੰਦੀ ਹੈ, ਉਹ ਰਾਜੇ ਹਰੀ ਚੰਦ ਦੇ ਉੱਥੇ ਜਾ ਕੇ ਵੱਜਾ। ਉਹ ਕੂਲਾ ਥਾਂ ਹੁੰਦਾ ਹੈ, ਉੱਥੇ ਜਾ ਕੇ ਉਹ ਤੀਰ ਵੱਜਾ।
ਛਾਤੀ ਬੇਦ ਪਾਰ ਸੋ ਨਿਕਸਿਓ।
ਉੱਥੋਂ ਵਿੰਨ ਕੇ ਤੀਰ ਪਾਰਲੇ ਪਾਸੇ ਨੂੰ ਚਲਾ ਗਿਆ ਹਰੀ ਚੰਦ ਦੇ।
ਹਰੀ ਚੰਦ ਕੁਮਿਓ ਸੁਖਰੋਏ।
ਹਰੀ ਚੰਦ ਨੇ ਵੀ ਪਵਾਟੀ ਜੀ ਲਈ ਤੇ ਪਵਾਟੀ ਖਾ ਕੇ ਉਹ ਵੀ ਜ਼ਮੀਨ ਤੇ ਡਿੱਗ ਪਿਆ।
ਕਰਤ ਸੰਭਾਰਨ ਭਈ ਮੂਰਛਾ।
ਆਪਣਾ ਆਪ ਸੰਭਾਲਦਾ ਹੋਇਆ, ਮਰਿਆ ਨਹੀਂ ਹਰੀ ਚੰਦ ਹਾਲੇ, ਮਰੇਗਾ ਕਲਗੀਧਰ ਦੇ ਹੱਥੋਂ, ਪਰ ਬੇਹੋਸ਼ ਹੋ ਗਿਆ। ਤੀਰ ਇੰਨੇ ਜ਼ੋਰ ਨਾਲ ਵੱਜਾ ਸੀ ਕਿ ਉਹਦੀ ਦਰਦ ਨੂੰ ਨਾ ਸਹਾਰਦਿਆਂ ਹੋਇਆਂ ਰਾਜਾ ਹਰੀ ਚੰਦ ਬੇਹੋਸ਼ ਹੋ ਕੇ, ਮੂਰਛਿਤ ਹੋ ਕੇ ਜ਼ਮੀਨ ਤੇ ਡਿੱਗ ਪਿਆ।
ਪਰਿਓ ਤਰਾ ਪਰ ਜਨਛਿਤ ਸੋਏ।
ਜ਼ਮੀਨ ਤੇ ਏਦਾਂ ਡਿੱਗਾ ਮਾਨੋ ਜਿਵੇਂ ਗੂੜੀ ਨੀਂਦ ਚ ਸੌ ਗਿਆ ਹੋਵੇ ਹਰੀ ਚੰਦ।
ਆਏ ਨਰਨ ਸੋ ਤੀਰ ਨਿਕਾਸਿਓ।
ਜਿਹੜੇ ਉਹਦੇ ਨਾਲ ਦੇ ਸਾਥੀ ਸੀ ਉਹ ਆ ਗਏ, ਉਹਨਾਂ ਨੇ ਆ ਕੇ ਉਹ ਤੀਰ ਕੱਢਿਆ ਹੈ ਇਹਦੀ ਛਾਤੀ ਵਿੱਚੋਂ।
ਬਾਂਦੇ ਉਕਾਵ ਕਰਿਓ ਦ੍ਰਿੜ ਜੋਏ।
ਤੇ ਮਲਮ ਪੱਟੀ ਕਰਕੇ ਜ਼ਖਮ ਬੰਨ ਦਿੱਤਾ ਮਜ਼ਬੂਤੀ ਨਾਲ।
ਸਨੇ ਸਨੇ ਤੈ ਪਵਨ ਚੁਲਾਈ।
ਔਰੇ ਨੂੰ ਪੱਖਾ ਚੱਲਣ ਲੱਗੇ, ਮੂੰਹ ਵਿੱਚ ਇਹਦੇ ਪਾਣੀ ਦੀਆਂ ਘੁੱਟਾਂ ਪਾਈਆਂ ਹਰੀ ਚੰਦ ਦੇ।
ਲੇ ਜਲ ਕੋ ਆਨਨ ਮੈਂ ਡਾਰ।
ਜਦੋਂ ਪਾਣੀ ਇਹਦੇ ਮੂੰਹ ਵਿੱਚ ਪਾਇਆ ਰਾਜੇ ਹਰੀ ਚੰਦ ਦੇ।
ਜੀਤ ਮਲ ਗੁਰ ਭਟਨੇ ਉਠਾਇਓ।
ਇਹਨੂੰ ਮਾੜੀ ਮੋਟੀ ਸੁਰਤ ਆਈ, ਇਹਦੀਆਂ ਅੱਖਾਂ ਖੁੱਲ ਗਈਆਂ ਹਰੀ ਚੰਦ ਦੀਆਂ। ਇਧਰ ਭਾਈ ਜੀਤ ਮਲ ਜੀ ਦਾ ਪਾਵਨ ਸਰੀਰ ਮਹਾਰਾਜ ਜੀ ਦੇ ਯੋਧਿਆਂ ਨੇ ਚੁੱਕਿਆ, ਜੰਗ ਦੇ ਮੈਦਾਨ ਚ ਜੋ ਸ਼ਹੀਦ ਹੋ ਚੁੱਕੇ ਹਨ।
ਜੋ ਪਹੁੰਚੇ ਉਹ ਸੁਖ ਸੁਰਗ ਮਜਾਰ।
ਸੁਖ ਨਾਲ ਬੈਕੁੰਠ ਵਾਸੀ ਹੋ ਗਏ ਨੇ, ਨਿਰਾਕਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਚ ਜਾ ਬਿਰਾਜੇ ਹਨ।
ਲੋਥੇ ਆਪਣੇ ਦਿਸ਼ਲੇ ਰਾਖੀ।
ਔਰ ਲੋਥ ਚੁੱਕ ਕੇ ਆਪਣੇ ਵੱਲ ਰੱਖ ਲਈ।
ਧੰਨ ਧੰਨ ਸਭ ਕਰੇ ਉਚਾਰ।
ਕਹਿੰਦੇ ਧੰਨ ਨੇ ਭਾਈ ਜੀਤ ਮਲ ਜੀ, ਧਨ ਹਨ ਭਾਈ ਜੀਤ ਮੱਲ ਜੀ ਜਿਨ੍ਹਾਂ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦੀ ਪਾਈ ਹੈ।
ਕਲਗੀ ਧਰ ਪਿਖ ਅਧਿਕ ਸਰਾਇਓ,
ਕਲਗੀਆਂ ਵਾਲੇ ਪਾਤਸ਼ਾਹ ਨੂੰ ਸਾਹਮਣੇ ਵੇਖ ਰਹੇ, ਪਤਾ ਲੱਗਾ ਪਾਤਸ਼ਾਹ ਨੇ ਬੜਾ ਸਲਾਹਿਆ ਭਾਈ ਜੀਤ ਮੱਲ ਜੀ ਦੀ ਦਲੇਰੀ ਨੂੰ, ਭਾਈ ਜੀਤ ਮੱਲ ਜੀ ਦੀ ਬਹਾਦਰੀ ਨੂੰ ਸਲਾਹਿਆ ਹੈ।
ਛਤਰੀ ਪਨੋ ਨਿਭਾਏ ਉਧਾਰ,
ਆਪਣਾ ਛਤਰੀ ਪੁਣਾ ਛਤਰੀ ਪੁਣੇ ਦੀ ਬਿਰਤੀ ਨੂੰ ਭਾਈ ਜੀਤ ਮੱਲ ਜੀ ਨੇ ਖੂਬ ਨਿਭਾਇਆ ਔਰ ਸਿਰਾ ਕਰ ਦਿੱਤਾ ਹੈ ਨਿਭਾ ਕੇ।
ਜੀਤ ਮੱਲ ਜਬ ਸੁਰਗ ਸਿਧਾਰਿਓ,
ਭਾਈ ਜੀਤ ਮੱਲ ਜੀ ਸ਼ਹੀਦ ਹੋ ਗਏ।
ਹਰੀ ਚੰਦ ਮੂਰਛਾ ਕੋ ਪਾਏ,
ਇੱਧਰ ਰਾਜਾ ਹਰੀ ਚੰਦ ਬੇਹੋਸ਼ ਹੋ ਚੁੱਕਾ ਸੀ, ਮੂਰਛਤ ਸੀ।
ਸੰਗੋ ਸ਼ਾਹ ਨਿਜਾਬਤ ਸੰਗੇ,
ਇੱਧਰ ਭਾਈ ਸੰਗੋ ਸ਼ਾਹ ਜੀ ਨਜਾਬਤ ਖਾਨ ਨਾਲ ਲੜ ਰਹੇ ਨੇ, ਬੜੀ ਬਹਾਦਰੀ ਨਾਲ ਦਲੇਰੀ ਨਾਲ ਭਾਈ ਸੰਗੋ ਸ਼ਾਹ ਦਾ ਪੇੜ ਨਜਾਬਤ ਖਾਨ ਨਾਲ ਪਿਆ ਹੋਇਆ।
ਅਰੇ ਪਰਸ ਪਰ ਕੋਪ ਵਧਾਏ,
ਦੋਵੇਂ ਯੋਧੇ ਆਪਸ ਵਿੱਚ ਲੜ ਰਹੇ ਨੇ ਬੜਾ ਰੋਹ ਵਧਾ ਕੇ ਕੋਪ ਵਧਾ ਕੇ।
ਗ੍ਰਿਧ ਕਾਕ ਗਨ ਬਾਇਸ ਗ੍ਰਿਧ ਕਾਕ ਗਨ ਬਾਇਸ ਆਮਿਕ,
ਕਹਿੰਦੇ ਬਹੁਤ ਸਾਰੀਆਂ ਗਿੱਧਾਂ ਕਾਂ ਇੱਲਾਂ ਉਹ ਜੰਗ ਦੇ ਮੈਦਾਨ ਵਿੱਚ ਆ ਕੇ ਸੂਰਮਿਆਂ ਦਾ ਤੇ ਘੋੜਿਆਂ ਦਾ ਮਾਸ ਖਾ ਰਹੇ ਹਨ।
ਪੱਖੇ ਉੱਚ ਕੈ ਨਾਦ ਸੁਣਾਏ,
ਲੜਾ ਕੇ ਮਾਸ ਖਾਂਦੇ ਤੇ ਉੱਚੀ ਉੱਚੀ ਰੂੜਾਂ ਕੱਢਦੇ ਪੁਕਾਰਾਂ ਕਰਦੇ ਕੂਕਦੇ ਹਨ।
ਗਨਗੀ ਦਰ ਤ੍ਰਿਪਤਾਨੇ ਰਨ ਮੇ,
ਜੰਗ ਦੇ ਮੈਦਾਨ ਚ ਗਿੱਦੜ ਰੱਜ ਗਏ ਨੇ, ਚੀਲਾਂ ਰੱਜ ਗਈਆਂ ਨੇ, ਗਿੱਧਾ ਰੱਜ ਗਈਆਂ ਨੇ ਮਾਸ ਖਾ ਖਾ ਕੇ।
ਸਿਵਾ ਪੁਕਾਰ ਰਹੀ ਹਰ ਖਾਏ,
ਲੂੰਬੜੀਆਂ ਪੁਕਾਰ ਰਹੀਆਂ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ, ਬੜਾ ਭਿਆਨਕ ਮੰਜਰ ਜੰਗ ਦੇ ਮੈਦਾਨ ਦਾ ਬਣਿਆ ਹੋਇਆ।
ਫਤਿਹ ਸ਼ਾਹ ਇੱਕ ਥਾਨ ਖੜੇ ਉਤੇ,
ਰਾਜਾ ਫਤਿਹ ਸ਼ਾਹ ਪਿਛਲੇ ਪਾਸੇ ਇੱਕ ਜਗ੍ਹਾ ਤੇ ਖੜਾ ਏ, ਸਾਰਾ ਜੰਗ ਵੇਖ ਰਿਹਾ।
ਹਰੀ ਚੰਦ ਕੋ ਮੂਰਛ ਪਾਏ,
ਜਦੋਂ ਫਤਿਹ ਸ਼ਾਹ ਨੂੰ ਪਤਾ ਲੱਗਾ ਕਿ ਮੇਰਾ ਸਭ ਤੋਂ ਦਲੇਰ ਯੋਧਾ ਰਾਜਾ ਹਰੀ ਚੰਦ ਮੂਰਛਿਤ ਹੋ ਗਿਆ ਹੈ,
ਜਿਸ ਕੇ ਨਿਕਟ ਖਰੇ ਪਟ ਪੁੰਜੇ,
ਉਹਦੇ ਕੋਲ ਬਹੁਤ ਸਾਰੇ ਸੂਰਮੇ ਖੜੇ ਸੀ ਜਿੱਥੇ ਮੂਰਛਿਤ ਹਾਲਤ ਵਿੱਚ ਹਰੀ ਚੰਦ ਪਿਆ ਹੋਇਆ।
ਤਬ ਕਲਗੀ ਧਰ ਕਯੋ ਸੁਟੇਰ,
ਇੱਧਰ ਕਲਗੀ ਧਰ ਜੀ ਨੇ ਵੇਖਿਆ ਵੀ ਬਹੁਤੇ ਯੋਧੇ ਇਕੱਠੇ ਜੇ ਹੋ ਕੇ ਖੜੇ ਹੋਏ ਨੇ। ਮਹਾਰਾਜ ਕਲਗੀ ਧਰ ਜੀ ਦੀ ਨਿਗਾਹ ਪਈ ਤੇ ਵੇਖ ਕੇ ਕਹਿਣ ਲੱਗੇ,
ਜੈ ਸਮੁਦਾਇ ਮਿਲੇ ਇੱਕ ਥਲ ਪਟ,
ਜਿੱਥੇ ਉਹ ਸਾਰੇ ਪਹਾੜੀਏ ਰਾਜੇ ਹਰੀ ਚੰਦ ਦੇ ਆਲੇ ਦੁਆਲੇ ਖੜੇ ਹੋਏ ਨੇ।
ਰਾਮ ਸਿੰਘ ਦੇਖੋ ਬਿਨ ਦੇਰ,
ਉਹਨਾਂ ਨੂੰ ਵੇਖ ਕੇ ਮਹਾਰਾਜ ਜੀ ਭਾਈ ਰਾਮ ਸਿੰਘ ਤੋਪਚੀ ਨੂੰ ਕਹਿੰਦੇ, ਜਿਹੜੇ ਲੱਕੜ ਦੀ ਤੋਪ ਬਣਾ ਕੇ ਗੋਲੇ ਚਲਾ ਰਹੇ ਸਨ, ਭਾਈ ਰਾਮ ਸਿੰਘ ਨੂੰ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਰਾਮ ਸਿੰਘ ਜੀ ਉਹ ਸਾਹਮਣੇ ਵੇਖੋ ਜਿੱਥੇ ਚੁੰਗ ਬੰਨ ਕੇ ਮਲੇਛ ਖੜੇ ਹਨ,
ਗੋਰਾ ਤਹਾਂ ਤੋਪ ਕੋ ਮਾਰੋ,
ਇੱਦਾਂ ਕਰੋ ਤੋਪ ਦਾ ਨਿਸ਼ਾਨਾ ਉਸ ਪਾਸੇ ਲਾਓ ਤੇ ਗੋਲਾ ਚਲਾਓ ਜਿੱਥੇ ਸਾਰੇ ਇਕੱਠੇ ਹੋ ਕੇ ਖੜੇ ਨੇ, ਇਹਨਾਂ ਵਿੱਚ ਭਾਜੜ ਪੈ ਜਾਵੇ, ਭਗਦੜ ਬਚ ਜਾਵੇ,
ਤਿੰਨ ਸਭ ਕੋ ਦੇ ਤਰਾਸ ਵਡੇਰ,
ਅੰਦਰ ਡਰ ਪੈਦਾ ਹੋ ਜਾਏ ਤੇ ਛੱਡ ਕੇ ਜੰਗ ਦਾ ਮੈਦਾਨ ਏ, ਮੂੰਹ ਤਾਣੇ ਹੋ ਕੇ ਭੱਜ ਜਾਣ ਨੱਠ ਜਾਣ।
ਸੁਣਿਓ ਹੁਕਮ ਗੁਰ ਕੋ ਤਿੰਨ ਤਤ ਛਿੰਨ,
ਭਾਈ ਰਾਮ ਸਿੰਘ ਨੇ ਜਦੋਂ ਕਲਗੀਧਰ ਜੀ ਦਾ ਹੁਕਮ ਸੁਣਿਆ, ਤਤ ਛਿੰਨ ਉਸੇ ਵੇਲੇ ਸਤ ਬਚਨ ਕਿਹਾ,
ਤੋਪ ਹੁਤੀ ਪੂਰਬ ਹੀ ਤਿਆਰ,
ਪਹਿਲਾਂ ਹੀ ਤੋਪ ਤਿਆਰ ਕੀਤੀ ਹੋਈ ਸੀ, ਤੋਪ ਭਰ ਕੇ ਗੋਲਾ ਪਾਇਆ ਹੋਇਆ ਸੀ ਪਹਿਲਾਂ ਹੀ,
ਦਈ ਪਲੀਤੇ ਅਗਨ ਉੱਠੀ ਤਬ,
ਉਸੇ ਵੇਲੇ ਪਲੀਤਾ ਤੁਖਾ ਦਿੱਤਾ, ਇਕਦਮ ਅੱਗ ਪ੍ਰਚੰਡ ਹੋਈ ਤੇ ਬਰੂਦ ਨੂੰ ਅੱਗ ਲੱਗੀ ਤੇ ਗੋਲਾ ਤੋਪ ਦੇ ਮੂੰਹ ਚੋਂ ਬਾਹਰ ਨਿਕਲਿਆ।
ਗਰਜੀ ਭੈਰਵ ਸ਼ਬਦ ਉਦਾਰ,
ਜਦੋਂ ਗੋਲਾ ਤੋਪ ਦੇ ਮੂੰਹ ਚੋਂ ਬਾਹਰ ਨਿਕਲਿਆ, ਬੜੀ ਗਰਜਵੀ ਆਵਾਜ਼ ਆਈ, ਭਿਆਨਕ ਆਵਾਜ਼ ਆਈ,
ਗੋਰਾ ਲੱਗਿਓ ਚੁੰਗ ਜੈ ਬਾਂਧਿਓ,
ਜਿੱਥੇ ਟੋਲਾ ਜਿਹਾ ਬੰਨ ਕੇ ਖੜੇ ਸੀ ਰਾਜੇ ਹਰੀ ਚੰਦ ਦੇ ਆਲੇ ਦੁਆਲੇ, ਉੱਥੇ ਜਾ ਕੇ ਗੋਲਾ ਉਹਨਾਂ ਦੇ ਟੋਲੇ ਦੇ ਵਿੱਚ ਇੱਕ ਸਿਪਾਹੀ ਦੀ ਛਾਤੀ ਵਿੱਚ ਜਾ ਕੇ ਵੱਜਾ, ਉਹਦੀ ਛਾਤੀ ਚੀਥੜਾ ਚੀਥੜਾ ਹੋ ਗਈ।
ਦੋਏ ਤ੍ਰੈ ਨਰ ਕੋ ਕੀਨ ਸੰਘਾਰ,
ਨਾਲ ਦੋ ਤਿੰਨ ਹੋਰ ਬੰਦੇ ਉਹ ਵੀ ਮਾਰੇ ਗਏ, ਕਿਸੇ ਤੇ ਪੱਥਰ ਕੰਕਰ ਵੱਜਾ, ਕਈ ਜ਼ਖਮੀ ਹੋ ਗਏ।
ਸੁਕੁਚ ਸਰਬਈ ਇਤ ਉਤ ਦੋਰੇ,
ਜਦੋਂ ਗੋਲਾ ਪਿਆ ਹੁਣ ਸੁਕਚ ਕੇ ਡਰ ਕੇ ਇਧਰ ਉਧਰ ਤਿੱਤਰ ਬਿੱਤਰ ਹੋਣ ਲੱਗੇ, ਦੌੜਨ ਭੱਜਣ ਲੱਗੇ।
ਫਤਿਹ ਸ਼ਾਹ ਦੀਰਗ ਡਰ ਤਾਰ,
ਫਤਿਹ ਸ਼ਾਹ ਡਰ ਗਿਆ, ਇਕਦਮ ਸਹਿਮ ਗਿਆ ਵੀ ਗੋਲਾ ਤਾਂ ਐਨ ਮੇਰੇ ਲਾਗੇ ਆ ਕੇ ਵੱਜਾ, ਇਹ ਮੇਰੇ ਤੱਕ ਵੀ ਪਹੁੰਚ ਸਕਦਾ ਸੀ। ਫਤਿਹ ਸ਼ਾਹ ਡਰ ਗਿਆ ਸਹਿਮ ਗਿਆ ਵੇਖ ਕੇ।
ਹਰੀ ਚੰਦ ਇੱਕ ਹੁਤੋ ਸੂਰਮਾ,
ਸੋਚਦਾ ਇੱਕੋ ਸੂਰਮਾ ਸੀ ਮੇਰਾ ਸਭ ਤੋਂ ਵੱਡਾ ਦਲੇਰ ਰਾਜਾ ਹਰੀ ਚੰਦ।
ਸੋ ਰਨ ਮੈਂ ਲੜ ਮੁਰਛਾ ਪਾਏ,
ਲੜ ਕੇ ਜੰਗ ਦੇ ਮੈਦਾਨ ਚ ਬੇਹੋਸ਼ੀ ਦੀ ਹਾਲਤ ਵਿਚ ਡਿੱਗਾ ਪਿਆ ਹੈ।
ਅਪਰ ਸੁਪੱਟ ਗਨ ਮਰੇ ਦੇਖ ਕਰ,
ਹੋਰ ਵੀ ਬੜੇ ਸੁਪੱਟ ਗਨ ਸੂਰਮੇ ਯੋਧੇ ਜੰਗ ਦੇ ਮੈਦਾਨ ਚ ਮਰੇ ਪਏ ਨੇ।
ਨਿਜ ਤੁਰੰਗ ਕੋ ਚਲਿਓ ਤਵਾਏ,
ਕਹਿੰਦੇ ਰਾਜਾ ਫਤਿਹ ਸ਼ਾਹ ਇੱਕ ਵਾਰੀ ਘੋੜਾ ਤੇਜ ਕਰਕੇ ਪਿੱਛੇ ਨੂੰ ਚਲਾ ਗਿਆ।
ਤਨੁਖ ਬਾਨ ਨੇ ਪਾਨ ਸੰਭਾਰੇ,
ਕਹਿੰਦੇ ਕਮਾਨ ਵੀ ਆਪਣੇ ਹੱਥ ਨੀ ਸੰਭਾਲੀ, ਤੀਰ ਵੀ ਨੀ ਸੰਭਾਲੇ। ਜਿੱਥੇ ਇਹ ਖੜਾ ਸੀ ਉੱਥੇ ਹੀ ਗੋਲਾ ਵੱਜਾ, ਆ ਕੇ ਨੇੜੇ ਤੇੜੇ ਕਈ ਮਰ ਗਏ। ਇਹਨੇ ਘੋੜਾ ਦੜਾਇਆ ਤੇ ਪਿਛਾਂ ਨੂੰ ਭੱਜਣ ਲੱਗਾ।
ਕਾਤੁਰ ਪਇਓ ਤਰਾਸ ਉਰ ਪਾਏ,
ਕਾਇਰ ਹੋ ਗਿਆ ਡਰ ਗਿਆ ਭੈ ਭੀਤ ਹੋ ਗਿਆ ਫਤਿਹ ਸ਼ਾਹ।
ਅਪਰ ਹੀਰ ਕਰ ਗਿਰਪਤ ਭਾਗੀ,
ਹੋਰ ਵੀ ਜਿਹੜੇ ਪਹਾੜੀ ਰਾਜੇ ਸੀ ਇਹਨੂੰ ਫਤਿਹ ਸ਼ਾਹ ਨੂੰ ਭੱਜਦਿਆਂ ਵੇਖ ਕੇ ਹੋਰ ਵੀ ਇਹਦੇ ਨਾਲ ਕਈ ਭੱਜ ਕੇ ਪਿੱਛੇ ਚਲੇ ਗਏ।
ਤਜ ਤਜ ਕਰ ਰਣ ਖੇਤ ਪਰਾਏ,
ਰਣ ਭੂਮੀ ਨੂੰ ਛੱਡ ਛੱਡ ਕੇ ਭੱਜਣ ਲੱਗੇ ਹਨ।
ਜਸਵਾਲੀ ਡਡਵਾਲੀ ਜੇਤ,
ਰਾਜਾ ਜਸਵਾਲੀਆ ਤੇ ਰਾਜਾ ਡਡਵਾਲੀਆ ਇਹ ਜਿੰਨੇ ਰਾਜੇ ਹਨ।
ਅਵਲੋਕ ਤਈ ਮਧਕਰ ਸ਼ਾਹ,
ਰਾਜਾ ਮਧਕਰ ਸ਼ਾਹ ਰਾਜਾ ਚੰਦੇਲਪਤੀ,
ਚਲੇ ਭਾਜ ਨੇ ਲਾਜ ਵਿਚਾਰੀ,
ਇਹ ਵੀ ਭੱਜ ਪਏ ਇੱਕ ਵਾਰੀ ਇਹਨਾਂ ਨੇ ਆਪਣੀ ਲਾਜ ਨੀ ਵਿਚਾਰੀ ਵੀ ਅਸੀਂ ਭੱਜਾਂਗੇ ਤੇ ਸਿਪਾਹੀਆਂ ਤੇ ਕੀ ਪ੍ਰਭਾਵ ਪਾਵਾਂਗੇ।
ਸਮਨਾਰੀ ਕੇ ਡਰ ਉਰਮਾਈ,
ਜਿਵੇਂ ਕੋਈ ਇਸਤਰੀ, ਕਿਉਂਕਿ ਇਸਤਰੀ ਦਾ ਹਿਰਦਾ ਕੋਮਲ ਹੁੰਦਾ ਹੈ, ਉਹ ਕੋਮਲ ਹਿਰਦੇ ਕਰਕੇ ਛੇਤੀ ਭੈ ਭੀਤ ਹੋ ਜਾਂਦੀ ਹੈ। ਏਦਾਂ ਕਹਿੰਦੇ ਡਰ ਕੇ ਭੱਜ ਗਏ ਇਸਤਰੀਆਂ ਵਾਂਗੂ।
ਗੋਰਾ ਗੋਰੀ ਤੀਰ ਨਾ ਪਹੁੰਚੇ,
ਕੋਈ ਗੋਲਾ ਗੋਲੀ ਜਿੱਥੇ ਨੇੜੇ ਨਾ ਪਹੁੰਚੇ ਉੱਥੇ ਜਾ ਕੇ ਖਲੋ ਗਏ ਪਿੱਛੇ ਦੂਰ।
ਥਿਰ ਤੈ ਦੂਰ ਪਯੋ ਨਰ ਨਾਹਾਂ,
ਔਰ ਦੂਰ ਜਾ ਕੇ ਖਲੋ ਗਏ।
ਕਿਉਂ ਬਿਨ ਆਈ ਮਰੇ ਜੰਗ ਮੈਂ,
ਕਹਿੰਦੇ ਕਿਉਂ ਬਿਨ ਆਈਏ ਜੰਗ ਦੇ ਵਿੱਚ ਮਰੀਏ, ਕਲੇਸ਼ ਭੀਮ ਚੰਦ ਦਾ ਨਿਬੇੜਦੇ ਅਸੀਂ ਫਿਰਦੇ ਹਾਂ। ਲੜਾਈ ਰਾਜੇ ਭੀਮ ਚੰਦ ਦੀਆਂ ਡਾਇਆ ਸਾਨੂੰ ਮੂਹਰੇ ਹੋਇਆ, ਕਿਉਂ ਅਸੀਂ ਮਰੀਏ।
ਕਾਜ ਨਾ ਸਰੇ ਲੜੇ ਹਮ ਕਾਏ,
ਕਹਿੰਦੇ ਕਿਹੜਾ ਕੰਮ ਸਬਰ ਨਾਲ ਲੜ ਕੇ, ਮੰਨ ਲਓ ਵੀ ਲੜ ਕੇ ਜਿੱਤ ਲਾਂਗੇ ਤੇ ਕੀ ਜਿੱਤਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ? ਕਿਹੜਾ ਕੋਈ ਰਾਜ ਆ ਉਹਨਾਂ ਕੋਲ ਕਿਲੇ ਨੇ ਜਿਹੜਾ ਅਸੀਂ ਜਿੱਤ ਕੇ ਲੈ ਜਾਣਾ? ਕਿਹੜਾ ਕਾਰਜ ਸਬਰ ਨਾਲ ਬਿਨਾਂ ਗੱਲ ਤੋਂ ਲਿਆ ਕੇ ਇੱਥੇ ਸਾਨੂੰ ਲੜਾਈ ਜਾਂਦੇ ਹਨ? ਏਦਾਂ ਦੀ ਮਨਸਾ ਇਹਨਾਂ ਵਿੱਚ ਬਣ ਗਈ ਹੈ। ਉਧਰ ਰਾਜਾ ਹਰੀ ਚੰਦ ਜਿਸ ਵੇਲੇ ਸੋਝੀ ਵਿੱਚ ਆਇਆ ਹੈ, ਹੋਸ਼ ਵਿੱਚ ਆ ਕੇ ਜਿਵੇਂ ਉਹ ਲੜਨ ਲੱਗਾ ਹੈ, ਇੱਕ ਵਾਰੀ ਫਿਰ ਪਹਾੜੀਆਂ ਚ ਉਹਨੇ ਜਾਨ ਪਾ ਦਿੱਤੀ ਲੜਨ ਵਾਸਤੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਛੁਤ ਹੇ ਪਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਯੋਗੀ ਸਦਾ ਬਿਵੇਕ,
ਹੇ ਅਪਰੰਪਰ ਹਰ ਹਰੇ
ਪੀਓਣ ਹਾਰੇ,
ਸੰਤਹ ਕੈ ਸਦਾ ਸੰਗ
ਧਾਰਾਧਾਰ,
ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀਐ ਪਰੋ
ਆਏ ਪ੍ਰਭ ਸ਼ਰਣਾਗਤੇ
ਕਿਰਪਾ ਨਿਧਿ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨਿਆਲੇ
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨਾਰ
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।